ਹੋਏਰਾ ਮਤੀ ਦਾਸ ਪ੍ਰਭ ਪੁਰ ਗਯੋ ਕੰਪ ਉਠੇ ਸਿੱਖ ਔਰ ਤਰ ਕਰ ਤ੍ਰਾਸ ਵਿਸਾਲ ਕੋ ਭਿਖਕਾਰਾ ਗ੍ਰਹਿ ਠੋਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ। ਹਰ ਕੀਰਤ ਸਾਧ ਸੰਗਤ ਹੈ ਉੱਤਮ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਵੱਡੇ ਭਾਗ ਨੇ ਸਤਿਗੁਰੂ ਗਰੀਬ ਨਿਵਾਜ ਦਇਆ ਨਿਧ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਚ ਸਾਹਿਬ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਐਸੇ ਮਹਾਨ ਸਤਿਗੁਰੂ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਤਿਨਾਂ ਦੇ ਪਾਵਨ ਦਰਬਾਰ ਵਿਚ ਹਾਜ਼ਰ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ। ਸਤਿਗੁਰੂ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਦੋ ਪ੍ਰਸਤਾਵ ਰੱਖੇ ਨੇ, ਮੁਲਾਣੇ ਨੂੰ ਭੇਜਿਆ। ਮੁਲਾਣਾ ਸਤਿਗੁਰਾਂ ਕੋਲ ਆਇਆ, ਕਹਿਣ ਲੱਗਾ ਬਾਦਸ਼ਾਹ ਦਾ ਹੁਕਮ ਹੈ, ਜਾਂ ਕਰਾਮਾਤ ਵਿਖਾ ਦਿਓ ਤੁਹਾਡਾ ਛੁਟਕਾਰਾ ਹੋ ਸਕਦਾ, ਤੇ ਜੇ ਕਰਾਮਾਤ ਨਹੀਂ ਵਿਖਾਉਣੀ ਤੇ ਦੀਨੇ ਇਸਲਾਮ ਕਬੂਲ ਕਰ ਲਓ। ਸਤਿਗੁਰਾਂ ਨੇ ਬੜੇ ਠਰਮੇ ਤੇ ਸਹਿਨਸ਼ੀਲਤਾ ਨਾਲ ਜਵਾਬ ਦਿੱਤਾ, ਮੁੱਲਾ ਜੀ ਕਰਾਮਾਤ ਕਹਿਰ ਦਾ ਨਾਂ ਹੈ, ਅਸੀਂ ਕਰਾਮਾਤ ਨਹੀਂ ਵਿਖਾਉਣੀ। ਸੰਤਾਂ ਮਹਾਂਪੁਰਖਾਂ ਸਾਧੂਆਂ ਦਾ ਇਹ ਕੰਮ ਹੀ ਨਹੀਂ ਕਿ ਉਹ ਕਰਾਮਾਤ ਵਿਖਾਉਣ। ਦੂਜਾ, ਹਰ ਇੱਕ ਨੂੰ ਆਪਣਾ ਧਰਮ ਪਿਆਰਾ ਹੈ, ਅਸੀਂ ਆਪਣਾ ਧਰਮ ਵੀ ਨਹੀਂ ਛੱਡਣਾ, ਧਰਮ ਵੀ ਨਹੀਂ ਤਿਆਗਣਾ। ਲਾਗੇ ਦੀਵਾਨ ਭਾਈ ਮਤੀ ਦਾਸ ਜੀ ਬੈਠੇ ਸੀ, ਬੜਾ ਗੁੱਸੇ ਵਿਚ ਆਏ, ਮਹਾਰਾਜ ਇਨ੍ਹਾਂ ਬਲ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਸਾਹਮਣੇ ਨਿਰਬਲ ਜੇ ਕਮਜ਼ੋਰ ਜੇ ਬਣ ਕੇ ਪੇਸ਼ ਆ ਰਹੇ, ਤੁਹਾਡੇ ਚੱਠ ਗੁਰੂਆਂ ਦੀ ਜੋਤ ਹੈ, ਮਹਾਰਾਜ ਆਪਣੇ ਪ੍ਰਤਾਪ ਨੂੰ ਸੰਭਾਲੋ, ਨਹੀਂ ਤਾਂ ਮੈਨੂੰ ਆ ਗਿਆ ਕਰੋ, ਮੈਂ ਹਜ਼ਰਤ ਮੁਹੰਮਦ ਦੀ ਜਿੰਨੀ ਉਮਤ ਹੈ ਉਹ ਸਾਰੀ ਖਤਮ ਕਰ ਦਿਆਂ, ਤੇ ਜੇ ਸਾਰੀ ਉਮਤ ਖਤਮ ਨਹੀਂ ਕਰਨੀ ਤਾਂ ਇੰਨੀ ਕੁ ਖਤਮ ਕਰਦਿਆਂ ਜਿੰਨੀ ਕੁ ਬਾਦਸ਼ਾਹ ਔਰੰਗਜ਼ੇਬ ਦੀ ਹੈ, ਇਹਦੇ ਰਾਜ ਸਮੇਤ ਇਹਨੂੰ ਖਤਮ ਕਰਦਿਆਂ। ਸਤਿਗੁਰੂ ਨੌਵੇਂ ਪਾਤਸ਼ਾਹ ਨੇ ਆਖਿਆ, ਭਾਈ ਮਤੀ ਦਾਸ ਜੀ ਕਰਤਾਰ ਅੱਗੇ ਨਮਸਕਾਰ ਕਰੋ। ਤੋ ਭਾਈ ਸਾਹਿਬ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਜਿੰਨੀ ਕਰਾਮਾਤ ਸੀ ਸਤਿਗੁਰਾਂ ਨੇ ਖਿੱਚ ਲਈ। ਸਮਝਾਇਆ, ਭਾਈ ਮਤੀ ਦਾਸ, ਜਿਸ ਗੁਰੂ ਦੀ ਸੇਵਾ ਕਰਕੇ ਤੁਹਾਡੇ ਕੋਲ ਕਰਾਮਾਤ ਆਈ ਹੈ ਉਹ ਗੁਰੂ ਅਜਮਤ ਤੋਂ ਖਾਲੀ ਨਹੀਂ ਹੈ, ਪਰ ਇਹ ਸਾਡੀ ਇੱਕ ਰਮਜ ਹੈ, ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਨੂੰ ਰਾਜ ਦਿੱਤਾ ਹੈ, ਉਨ੍ਹਾਂ ਦਾ ਦਿੱਤਾ ਹੋਇਆ ਦਾਨ ਵਾਪਸ ਲੈਣਾ ਕੋਈ ਸੌਖੀ ਗੱਲ ਨਹੀਂ, ਇਸ ਕਰਕੇ ਉਨ੍ਹਾਂ ਦਾ ਦਿੱਤਾ ਹੋਇਆ ਦਾਨ ਵਾਪਸ ਲੈਣ ਲਈ ਸਾਨੂੰ ਆਪਣੇ ਸੀਸ ਦੇਣੇ ਪੈਣੇ ਨੇ, ਸਿਰ ਦੇਣੇ ਪੈਣੇ ਨੇ, ਤਾਂ ਉਨ੍ਹਾਂ ਦਾ ਦਿੱਤਾ ਰਾਜ ਅਸੀਂ ਵਾਪਸ ਲਵਾਂਗੇ, ਪ੍ਰਾਪਤ ਕਰਾਂਗੇ। ਭਾਈ ਮਤੀ ਦਾਸ ਜੀ ਚੁੱਪ ਕਰ ਗਏ, ਪਰ ਔਰੰਗਜ਼ੇਬ ਨੂੰ ਜਦੋਂ ਪਤਾ ਲੱਗਾ ਕਿ ਮਤੀ ਦਾਸ ਨੇ ਗੱਲਾਂ ਕਹੀਆਂ, ਹੁਕਮ ਕਰਕੇ ਸੱਦ ਲਿਆ, ਦੋ ਫੱਟਿਆਂ ਤੇ ਤਖਤਿਆਂ ਵਿਚ ਭਾਈ ਮਤੀ ਦਾਸ ਨੂੰ ਬੰਨ ਕੇ ਸੀਸ ਤੇ ਆਰਾ ਚਲਾ ਕੇ ਭਾਈ ਮਤੀ ਦਾਸ ਜੀ ਦਾ ਸਰੀਰ ਦੋ ਫਾੜ ਕਰ ਦਿੱਤਾ। ਭਾਈ ਦਿਆਲ ਦਾਸ ਜੀ ਔਰ ਭਾਈ ਸਤੀ ਦਾਸ ਜੀ ਵੀ ਸ਼ਹੀਦੀਆਂ ਪਾ ਗਏ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਤੋਂ ਆਪਣਾ ਆਪਾ ਕੁਰਬਾਨ ਕਰ ਗਏ। ਉਹ ਜਿਹੜੀ ਅਵਸਥਾ ਭਗਤ ਜੀ ਨੇ ਗੁਰਬਾਣੀ ਚ ਦੱਸੀ ਹੈ ਨਾ, ਮੋਹੇ ਮਰਨੇ ਕਾ ਚਾਉ ਹੈ, मरो तो हर कै द्वार, मत हर पूछे कौन है, परा हमारे बार। ऐसी मरनी महाराज जिदे प्यारे सिख गुरु चरणा दे विच शहीदी प्राप्त कर गए ने। आओ साहब नौवें पातशाह जी महाराज जी दे कोल जेडे बाकी सिख बचे ने, उन्हां नूं जो सतगुरु जी हुक्म कर रहे ने सरवण करिए। गुरु चरणा दा ध्यान अपने हिरदयां च धारण करदे होया आप दे जीवन ते रचना दे कल्याण निमित, गुरु चरणा विच हाजरी लवाउण निमित समूह माई भाई आखो सतनाम
श्री वाहे गुरु साहिब जीओ,
सतनाम
श्री वाहे गुरु साहिब जीओ। दोएरा मती दास प्रभ पुर गयो, कंप उठे सिख और
जवान। भाई मती दास जी ते होर सिख शहीदी पा गए, शहादत दा जामा प्राप्त करके गुरुपुरी विच जा बिराजे ने, सतगुरां दे चरणां च जा बिराजे ने। ते जेडे बाकी सिख सतगुरां दे कोल सन, उन्हां ने जदों इह आलम वेख्या तां उन्हां दा हिरदा इक वारी कंबिया है, मन दे विच इक वारी कंपन आया, हिरदा डरिया है।
कर कर त्रास बिसाल को इक कारागृह ठोर।
जदों भाई मती दास जी होनी शहीदी पा गए ते जेडे बाकी सिख सन, उन्हां ने मन च त्रास रखिया, डर रखिया, ते उस वक्त कारागृह दे अंदर उह भी सतगुरां दे नाल ही सन, अंदर नजर बंदी सी, नौवें पातशाह दे नाल ही उन्हां नूं कारागृह च रखिया होया सी। तो कारागृह दे विच जिथे धन गुरु तेग बहादुर साहब जी महाराज नजरबंद हन, ओथे ही सतगुरु सचे पातशाह जी दे कोल आए हन।
क्यों पई निशा परी बर पयो अंधेरा,
रात पै गई, काफी हनेरा पै गया, यानी कि अद्धी रात दा समा होना। जदों ए दो महाराज जी दे कोल सिख बैठे ने, भाई मती दास जी होनी जदों शहीद हो गए, ते बाद विच ए जेड़े सिख बचे ने, रात दा समा है, काफी रात बीत चुकी है, ते ए सतगुरु गरीब नवाज पातशाह दे कोल हन।
हाथ जोड़ बोले तिस बेरा,
ए सिख कौन कौन सी? भाई गुरदत्ता जी, भाई उदा जी, इन्हां ने हाथ जोड़े, ते हाथ जोड़ के धन गुरु तेग बहादुर साहब जी महाराज जी नूं बड़े प्यार नाल, सुनिमर भाव नाल सतगुरां नूं बेनती करके कहण लगे,
सुनो गुरु जी हथ हते कुथाए, तुरकेशर हथ अदक बदाए।
कहण लगे गुरु जी सुनो, वेखो भाई मती दास जी, भाई दयाला जी होनी शहीदी पा गए ने, बड़ी कुथाए उन्हां नूं बड़े प्यारक तरीके नाल, औरंगजेब ने उन्हां नूं शहीद कीता महाराज, बड़ी भयानक मौत सी, भाई मती दास नूं आरे थले चीरिया जिउंदिआं नूं, ते महाराज ये किन्नी भयानक मौत सी, कितना भयानक मरना सी, ते कुथाए ढंग नाल औरंगजेब ने मारिया। ते औरंगजेब बादशाह जिहड़ा बड़ा हठी है, जिहदे अंदर बहुत ज्यादा भारी हठ है, अपने मजहब प्रति, अपने धर्म प्रति बड़ा ज्यादा हठी है।
अब न छोड़ा हमको जीवत,
महाराज जिथे उन्हें दूजे सिखा नू शहीद किया उथे ओ सानू किथे छड्डेगा? महाराज दूजिआं नू शहीद कर दिता है, ते जरूर औरंगजेब हुण साडा नंबर भी लाएगा, ओ जरूर हुण सानू भी पकड़ के शहीद करेगा, सानू हुण बादशाह भला किथे छड्डेगा?
दिन प्रति कष्ट दिन पर जीवत,
नुरंगा दिन प्रति दिन, जिवें दिन बीत रहे ने, जिवें जिवें समा बीत रहा, तिवें तिवें कष्ट वधांदा चलिया जा रहा, दुख वधांदा चलिया जा रहा, रोज ही कोई ना कोई कष्ट दिंदा, तुहानू भी कष्ट दे रहा, सानू भी दे रहा, कारागृह च नजर बंद करके। महाराज दिन प्रति दिन बादशाह सानू कष्ट दे रहा है,
बंधन पाएन मैं परवाए,
महाराज आ पैरां विच साडे बेड़ियां पाईयां होईयां, हत्थां विच बेड़ियां पाईयां होईयां, सानू टुरना फिरना भी बादशाह ने मुश्किल कीता, साडे शरीर दे उत्ते बादशाह ने बंधन पाए हुए ने, ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਨੇ
ਪੈਰੂ ਕਰ ਸੁਚੇਤ ਠਹਿਰਾਏ
ਔਰ ਪਹਿਰੇਦਾਰ ਲਾਏ ਹੋਏ ਨੇ ਬਾਹਰ ਸੁਚੇਤ ਕਰਕੇ ਸਾਵਧਾਨ ਕਰਕੇ ਜਿਹੜੇ ਪਹਿਰੇਦਾਰ ਨੇ ਉਹ ਪਹਿਰੇ ਤੇ ਖਲੋਤੇ ਹੋਏ ਪਹਿਰਾ ਦੇ ਰਹੇ ਨੇ
ਜਿਸ ਦਿਨ ਮੈਂ ਦੋਏ ਤਕੜਾਏ ਮੈਂ ਕਹਤੇ ਅਬ ਨਿਕਸਨ ਪਾਏ
ਮਹਾਰਾਜ ਰਾਤ ਦਿਨ ਬਾਦਸ਼ਾਹ ਨੇ ਹੁਣ ਤਕੜਾਈ ਕਰ ਦੇਣੀ ਹੋਰ ਸਖਤੀ ਕਰ ਦਿੱਤੀ ਹੈ ਦੇਖੋ ਭਾਈ ਮਤੀ ਦਾਸ ਨੂੰ ਕਿਵੇਂ ਉਹਨੇ ਸ਼ਹੀਦ ਕੀਤਾ ਮਹਾਰਾਜ ਏਦਾਂ ਦਿਨ ਪ੍ਰਤੀ ਦਿਨ ਇਹਨੇ ਹੋਰ ਜ਼ਿਆਦਾ ਸਖਤੀ ਕਰ ਦੇਣੀ ਹੈ ਤੇ ਹੁਣ ਇਹੋ ਜਿਹਾ ਸਮਾਂ ਬਣ ਗਿਆ ਵੀ ਸਾਡੇ ਕੋਲ ਇੱਥੋਂ ਨਿਕਲਿਆ ਨਹੀਂ ਜਾਣਾ ਜਿਹੜਾ ਇਹ ਕੈਦ ਖਾਨਾ ਹੈ ਕਾਰਾਗ੍ਰਹਿ ਹੈ ਇਹਦੇ ਵਿੱਚੋਂ ਹੁਣ ਸਾਡੇ ਕੋਲੋਂ ਨਿਕਲਿਆ ਨਹੀਂ ਜਾਣਾ ਕਿਉਂਕਿ ਬਾਦਸ਼ਾਹ ਨੇ ਦਿਨ ਪ੍ਰਤੀ ਦਿਨ ਸਖਤੀ ਵਧਾ ਦਿੱਤੀ ਹੈ
ਸੁਣ ਗੁਰ ਕਹਿਓ ਚੋ ਜੇ ਜਾਨਾ
ਸਤਿਗੁਰੂ ਜੀ ਬੋਲੇ ਕਹਿਣ ਲੱਗੇ ਭਾਈ ਸਿੱਖੋ ਚਿੰਤਾ ਤੁਰਨਾ ਹੋਵੋ ਤੁਸੀਂ ਜੇ ਜਾਣਾ ਚਾਹੁੰਦੇ ਹੋ ਜੇ ਤੁਹਾਡੇ ਮਨ ਦੀ ਤਾਂਘ ਇੱਛਾ ਹੈ ਤੁਸੀਂ ਜੇ ਜਾਣਾ ਚਾਹੁੰਦੇ ਹੋ
ਤੋ ਅਬ ਨਿਸਮੈ ਕਰੋ ਪਿਆਨਾ
ਤੁਸੀਂ ਅੱਜ ਰਾਤ ਨੂੰ ਹੀ ਨਿਕਲ ਜਾਓ ਇੱਥੇ ਹੁਣ ਸਾਡੇ ਕੋਲ ਨਾ ਰਹੋ ਕਿਉਂਕਿ ਅਸੀਂ ਤਾਂ ਜਾਣਾ ਨਹੀਂ ਅਸੀਂ ਤਾਂ ਆਪਣਾ ਸਿਰ ਦੇਣਾ ਬਾਦਸ਼ਾਹ ਦੇ ਸਿਰ ਦੇ ਉੱਤੇ ਆਪਣੇ ਸਰੀਰ ਦਾ ਠੀਕਰਾ ਤੋੜਨਾ ਕਿਉਂਕਿ ਸਰੀਰ ਤਾਂ ਅਸੀਂ ਛੱਡਣਾ ਹੀ ਛੱਡਣਾ ਕਿਉਂ ਨਾ ਲੇਖੇ ਲਾਈਏ ਇੱਥੇ ਬਾਦਸ਼ਾਹ ਦੇ ਸਿਰ ਦੇ ਉੱਤੇ ਆਪਣਾ ਠੀਕਰਾ ਭੰਨੀਏ ਸਰੀਰ ਦਾ ਤੁਸੀਂ ਜੇ ਹੁਣ ਜਾਣਾ ਚਾਹੁੰਦੇ ਹੋ ਤੇ ਅੱਜ ਰਾਤ ਹੀ ਤੁਸੀਂ ਇੱਥੋਂ ਨਿਕਲ ਜਾਓ ਚਲੇ ਜਾਓ
ਕੈਦ ਤੁਰਕ ਕੀ ਤਜ ਨਿਕਸੀ ਜੈ
ਤੁਰਕਾਂ ਦੀ ਜਿਹੜੀ ਇਹ ਕੈਦ ਹੈ ਕਾਰਾਗ੍ਰਹਿ ਦੀ ਇਹਨੂੰ ਤਜ ਕੇ ਤਿਆਗ ਕੇ ਚਲੇ ਜਾਓ
ਨਿਜ ਘਰ ਸੁਖ ਲੀਜੈ
ਜਾਓ ਤੁਸੀਂ ਆਪਣੇ ਘਰ ਜਾ ਕੇ ਸੁਖ ਮਾਣੋ ਆਨੰਦ ਮਾਣੋ ਤੁਸੀਂ ਜਾ ਕੇ ਆਪਣੇ ਘਰਾਂ ਵਿੱਚ
ਸੁਣ ਸਿੱਖਣ ਜਿਨ ਮਨ ਡਰ ਹੋਲੇ
ਜਦੋਂ ਸਤਿਗੁਰਾਂ ਦੇ ਬਚਨ ਸੁਣੇ ਇਹ ਸਿੱਖਾਂ ਦੇ ਮਨ ਥੋੜੇ ਡਰੇ ਹੋਏ ਸਨ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਦਿਆਂ ਵੇਖਿਆ ਸੁਭਾਵਕ ਸੀ ਮਨ ਦੇ ਵਿੱਚ ਡਰ ਆਇਆ ਹੋਇਆ ਹਿਰਦੇ ਇਹਨਾਂ ਦੇ ਥੋੜੇ ਡਰੇ ਹੋਏ ਸਨ
ਬੋਲੇ ਤਬ ਸ਼ਰਧਾ ਤੇ ਡੋਲੇ
ਉਸ ਵਕਤ ਸਿੱਖ ਬੋਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ
ਬੰਧਨ ਪਰੇ ਅੰਗ ਮੈਂ ਭਾਰੇ
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਕਹਿ ਰਹੇ ਹੋ ਵੀ ਅੱਜ ਰਾਤ ਹੀ ਨਿਕਲ ਜਾਓ ਜਾਈਏ ਕਿਵੇਂ ਆ ਵੇਖੋ ਸਾਡੇ ਪੈਰਾਂ ਵਿਚ ਬੰਧਨ ਪਏ ਹੋਏ ਨੇ ਬੇੜੀਆਂ ਨਾਲ ਸਾਨੂੰ ਬੰਨਿਆ ਹੋਇਆ ਜਕੜਿਆ ਹੋਇਆ
ਪੈਰੂ ਖਰੇ ਸ਼ਸਤਰ ਕਰ ਧਾਰੇ
ਤੇ ਬਾਹਰ ਪਹਿਰੇਦਾਰ ਖਲੋਤੇ ਨੇ ਹਥਿਆਰ ਫੜ ਕੇ ਬੰਦੂਕਾਂ ਨੇਜੇ ਬਰਛੇ ਕਿਰਪਾਨਾਂ ਫੜ ਕੇ ਸ਼ਸਤਰ ਧਾਰਨ ਕਰਕੇ ਬਾਹਰ ਪਹਿਰੇਦਾਰ ਪਹਿਰੇ ਤੇ ਖਲੋਤੇ ਹੋਏ ਨੇ
ਅਸੰਜਤ ਪੋਲ ਕਿਵਾਰੇ
ਆ ਵੇਖੋ ਵੱਡੇ ਵੱਡੇ ਦਰਵਾਜੇ ਨੇ ਜੇਲ੍ਹ ਦੇ ਬੰਦ ਨੇ ਬਾਹਰੋਂ ਤਾਲੇ ਲੱਗੇ ਹੋਏ ਨੇ ਸੰਗਲ ਮਾਰੇ ਹੋਏ ਨੇ ਦਰਵਾਜਿਆਂ ਨੂੰ ਆ ਵੱਡੇ ਦਰਵਾਜੇ ਕਵਾੜ ਜਿਹੜੇ ਨੇ ਬੰਦ ਕੀਤੇ ਹੋਏ ਨੇ
ਸ਼ਿੰਕਲਾ ਤਾਰੋ ਮਾਰੇ
ਸੰਗਲ ਮਾਰ ਕੇ ਦਰਵਾਜੇ ਕੱਲੇ ਬੰਦ ਹੋਣ ਤਾਂ ਵੀ ਖੋਲ ਕੇ ਟੁਰ ਜਾਈਏ ਮਹਾਰਾਜ ਦਰਵਾਜੇ ਜਿੱਥੇ ਬੰਦ ਨੇ ਬਾਹਰੋਂ ਸੰਗਲ ਮਾਰ ਕੇ ਉਹਨਾਂ ਨੂੰ ਵੱਡੇ ਵੱਡੇ ਮੋਟੇ ਮੋਟੇ ਜਿਹੜੇ ਤਾਲੇ ਨੇ ਉਹ ਮਾਰੇ ਹੋਏ ਨੇ
ਕਿਵੇਂ ਅਬ ਨਿਕਸਨ ਬਣੇ ਹਮਾਰੋ
ਹੁਣ ਸਾਡਾ ਇੱਥੋਂ ਕਿਵੇਂ ਨਿਕਲਣਾ ਬਣੇਗਾ ਤੁਸੀਂ ਕਹਿੰਦੇ ਹੋ ਅਸੀਂ ਨਿਕਲ ਜਾਈਏ ਅੱਜ ਰਾਤ ਨੂੰ ਪਰ ਇਹੋ ਜਿਹੇ ਪਹਿਰੇ ਵਿੱਚ ਬੇੜੀਆਂ ਸਾਨੂੰ ਪਈਆਂ ਹੋਈਆਂ ਕੈਦ ਖਾਨੇ ਦੇ ਦਰਵਾਜੇ ਬੰਦ ਬਾਹਰ ਸਿਪਾਹੀ ਪਹਿਰੇ ਤੇ ਖਲੋਤੇ ਹੋਏ ਨੇ ਤੁਸੀਂ ਕਹਿੰਦੇ ਹੋ ਚਲੇ ਜਾਓ ਪਰ ਮਹਾਰਾਜ ਅਸੀਂ ਜਾਈਏ ਕਿਵੇਂ ਕਿਵੇਂ ਇੱਥੋਂ ਸਾਡਾ ਨਿਕਲਣਾ ਬਣ ਸਕਦਾ ਹੈ
ਮਰਬੋ ਹੋਏ ਵਿਚਾਰੋ
ਅਸੀਂ ਤਾਂ ਹੁਣ ਇਹ ਠਾਣ ਲਈ ਹੈ ਕਿ ਜਿੱਥੇ ਭਾਈ ਮਤੀ ਦਾਸ ਜੀ ਵਰਗੇ ਭਾਈ ਦਿਆਲਾ ਜੀ ਵਰਗੇ ਸਿੱਖ ਸ਼ਹੀਦੀ ਪਾ ਗਏ ਨੇ ਲੱਗਦਾ ਹੁਣ ਸਾਡਾ ਵੀ ਇੱਥੇ ਹੀ ਮਰਨਾ ਹੋਵੇਗਾ ਸਾਡੀ ਵੀ ਮੌਤ ਹੁਣ ਮਹਾਰਾਜ ਜੀ ਇਸੇ ਜਗ੍ਹਾ ਤੇ ਆਵੇਗੀ ਸਾਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ
ਸੁਣ ਸ਼੍ਰੀ ਤੇਗ ਬਹਾਦਰ ਪਾਖਾ
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਸੁਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਕਹੋ ਜਥਾ ਪੁਰੀਐ ਅਬ ਲਖਾ
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਜਿਵੇਂ ਤੁਸੀਂ ਕਹਿੰਦੇ ਹੋ ਨਾ ਤੁਹਾਡੀ ਅਭਿਲਾਖਾ ਅਸੀਂ ਜ਼ਰੂਰ ਪੂਰੀ ਕਰਾਂਗੇ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡੀ ਅਭਿਲਾਖਾ ਹੈ ਤੁਹਾਡੀ ਅਭਿਲਾਖਾ ਅਸੀਂ ਜ਼ਰੂਰ ਪੂਰੀ ਕਰਾਂਗੇ
ਬੰਧਨ ਪਾਇਨ ਤੇ ਛੁੱਟ ਜਾ
ਜਾਓ ਤੁਸੀਂ ਜਦੋਂ ਤੁਸੀਂ ਉੱਠ ਕੇ ਜਾਓਗੇ ਨਾ ਤੁਹਾਡੇ ਪੈਰਾਂ ਚੋਂ ਬੇੜੀਆਂ ਆਪਣੇ ਆਪ ਟੁੱਟ ਜਾਣਗੀਆਂ ਆ ਜਿਹੜੇ ਬੰਧਨ ਪਏ ਹੋਏ ਨੇ ਤੁਹਾਡੇ ਪੈਰਾਂ ਚ ਬੇੜੀਆਂ ਪਾਈਆਂ ਹੋਈਆਂ ਇਹ ਬੇੜੀਆਂ ਤੁਹਾਡੀਆਂ ਆਪਣੇ ਆਪ ਟੁੱਟ ਜਾਣਗੀਆਂ
ਸਗਰੇ ਪੋਰ ਕਿਵਾਰ ਖੁੱਲੇ ਐ
ਆ ਦਰਵਾਜੇ ਖੁੱਲ ਜਾਣਗੇ ਆ ਜਿਹੜੇ ਦਰਵਾਜੇ ਜੇਲ੍ਹ ਦੇ ਤੁਹਾਨੂੰ ਬੰਦ ਦਿਸਦੇ ਨੇ ਨਾ ਇਹ ਦਰਵਾਜੇ ਖੁੱਲ ਜਾਣਗੇ ਇਹ ਕਿਵਾੜ ਖੁੱਲ ਜਾਣਗੇ
ਚੌਕੀਦਾਰ ਨਾ ਦੇਖੇ ਕੋਈ
ਜਿਹੜੇ ਪਹਿਰੇਦਾਰ ਖਲੋਤੇ ਨੇ ਕਿਰਪਾਨਾ ਸ਼ਸਤਰ ਫੜ ਕੇ ਕੋਈ ਚੌਕੀਦਾਰ ਤੁਹਾਨੂੰ ਜਾਂਦਿਆਂ ਨੂੰ ਵੇਖੇਗਾ ਹੀ ਨਹੀਂ ਕੋਈ ਚੌਕੀਦਾਰ ਕੋਈ ਪਹਿਰੇਦਾਰ ਤੁਹਾਨੂੰ ਵੇਖ ਨਹੀਂ ਸਕੇਗਾ
ਚਲੇ ਜਾਓ ਜਿਸ ਇੱਛਾ
ਜਿਹਦੀ ਇੱਛਾ ਹੈ ਤੁਸੀਂ ਚਲੇ ਜਾਓ ਤੁਹਾਡੇ ਮਨ ਦੀ ਤਾਂਘ ਹੈ ਤੁਹਾਡੀ ਇੱਛਾ ਹੈ ਤੇ ਤੁਸੀਂ ਚਲੇ ਜਾਓ
ਗੁਰੂ ਬਦਨ ਤੇ ਨਿਕਸੇ ਬੈਨ ਵਿਖਿਓ ਤਿਨੋ ਪਗ ਬੰਧਨ ਹੈ ਨਾ
ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ ਨਾ ਵੀ ਜਾਓ ਤੁਹਾਡੇ ਬੰਧਨ ਖੁੱਲ ਗਏ ਨੇ ਖੁੱਲ ਜਾਣਗੇ ਜਾਓਗੇ ਤੇ ਕਹਿੰਦੇ ਸਤਿਗੁਰਾਂ ਦੇ ਬਚਨ ਕਰਨ ਦੀ ਦੇਰੀ ਸੀ ਕੀ ਵੇਖਦੇ ਨੇ ਸਿੱਖ ਪੈਰਾਂ ਵਿਚੋਂ ਬੇੜੀਆਂ ਖੁੱਲ ਗਈਆਂ ਨੇ ਬੇੜੀਆਂ ਖੁੱਲ ਗਈਆਂ ਬੇੜੀਆਂ ਹੈ ਹੀ ਨਹੀਂ ਮਾਨੋ ਜਿਵੇਂ ਪਾਈਆਂ ਹੀ ਕੋਈ ਨਹੀਂ ਸੀ ਬੇੜੀਆਂ ਆ ਜਿਹੜੇ ਅਸਥਾਨ ਤੇ ਆਪਾਂ ਬੈਠੇ ਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਇੱਥੇ ਦਾ ਵੀ ਇੱਕ ਪ੍ਰਸੰਗ ਬਜੁਰਗ ਸੁਣਾਉਂਦੇ ਨੇ ਇੱਥੇ ਕਈ ਸਿੰਘ ਸੰਗਤ ਦੇ ਇੱਥੇ ਵੀ ਇੱਕ ਸੱਜਣ ਨੂੰ ਲਿਆਂਦਾ ਸੀ ਜੇਲ੍ਹ ਚੋਂ ਬੇੜੀਆਂ ਪਾਈਆਂ ਹੋਈਆਂ ਸੀ ਸਰੀਰ ਤੇ ਫਾਂਸੀ ਦੀ ਉਹਨੂੰ ਸਜ਼ਾ ਮੁਕਰਰ ਕੀਤੀ ਹੋਈ ਸੀ ਦੁੱਖ ਨਿਵਾਰਨ ਸਾਹਿਬ ਨਮਸਕਾਰ ਕਰਨ ਲਈ ਲਿਆਂਦਾ ਤੇ ਬੇੜੀਆਂ ਪਈਆਂ ਹੋਈਆਂ ਤੇ ਮਨ ਦੇ ਵਿਚ ਭਾਵਨਾ ਹੋਈ ਸਤਿਗੁਰੂ ਮੱਥਾ ਕਿਵੇਂ ਟੇਕਾਂ ਸੋਚਿਆ ਹੀ ਸੀ ਤੇ ਸੋਚ ਕੇ ਜਦੋਂ ਝੁਕਿਆ ਤੇ ਇਸੇ ਦਰਬਾਰ ਦੇ ਵਿਚ ਉਹ ਸਿੱਖ ਦੀਆਂ ਬੇੜੀਆਂ ਟੁੱਟ ਗਈਆਂ ਸੀ ਇਹ ਪ੍ਰਤੱਖ ਬਚਨ ਇੱਥੇ ਇਸ ਅਸਥਾਨ ਤੇ ਵਰਤਿਆ ਨੌਵੇਂ ਪਾਤਸ਼ਾਹ ਉਦਨ ਵੀ ਇਹੀ ਗੱਲ ਹੋਈ ਆ ਜਦੋਂ ਮਹਾਰਾਜ ਜੀ ਕੈਦ ਖਾਨੇ ਚ ਸਨ ਜਦੋਂ ਸਤਿਗੁਰਾਂ ਬਚਨ ਕੀਤਾ ਬਚਨ ਕਰਨ ਦੀ ਦੇਰੀ ਸੀ ਕਹਿੰਦੇ ਉਹਨਾਂ ਸਿੱਖਾਂ ਦੇ ਪੈਰਾਂ ਚ ਬੇੜੀਆਂ ਕੋਈ ਨਹੀਂ ਸੀ ਬੰਧਨ ਕੱਟੇ ਗਏ ਉਸੇ ਵਕਤ ਬੇੜੀਆਂ ਖੁੱਲ ਗਈਆਂ ਦਰਵਾਜੇ ਖੁੱਲ ਗਏ
ਸਾਰੇ ਛੁਟਕਰ ਖੁੱਲੇ ਕਿਵਾੜਾ
ਤਾਲੇ ਖੁੱਲ ਗਏ ਕਵਾੜ ਖੁੱਲ ਗਏ ਦਰਵਾਜੇ ਖੁੱਲ ਗਏ
ਪਰਿਓ ਪਹਿਰੋ ਨੀਂਦ ਮਜਾਲਾ
ਜਿਹੜੇ ਪਹਿਰੇ ਤੇ ਸਨ ਉਹ ਨੀਂਦ ਆ ਗਈ ਉਹਨਾਂ ਨੂੰ ਸੌ ਗਏ ਉਹ ਖਲੋਤੇ ਖਲੋਤੇ ਜਿਹੜੇ ਪਹਿਰੇਦਾਰ ਸੀ ਨਾ ਪਹਿਰੇ ਤੇ ਖਲੋਤੇ ਹੋਏ ਸ਼ਸਤਰ ਫੜ ਕੇ ਉਹ ਨੀਂਦ ਵਸ ਹੋ ਗਏ ਉਹਨਾਂ ਨੂੰ ਨੀਂਦ ਆ ਗਈ
ਉਮਕੇ ਨਿਕਸਨ ਕੋ ਸਿੱਖ ਤੀਨ
ਇਹ ਜਿਹੜੇ ਸਿੱਖ ਸਨ ਸਤਿਗੁਰਾਂ ਦੇ ਕੋਲੋਂ ਬੜੀ ਉਮਕ ਨਾਲ ਹੁਣ ਜਾਣ ਵਾਸਤੇ ਤਿਆਰ ਹੋਏ
ਗੁਰ ਪਗ ਪਰ ਤਬ ਬੰਧਨ ਕੀਨ
ਇਹਨਾਂ ਨੇ ਸਤਿਗੁਰਾਂ ਦੇ ਪਾਵਨ ਚਰਣਾਂ ਤੇ ਮੱਥਾ ਟੇਕਿਆ ਜਾਣ ਤੋਂ ਪਹਿਲਾਂ ਨਮਸਕਾਰ ਕੀਤੀ ਗੁਰਦੇਵ ਕੋਲੋਂ ਜਾਣ ਤੋਂ ਪਹਿਲਾਂ ਨਮਸਕਾਰ ਕੀਤੀ ਹੈ
ਪਹੁੰਚੇ ਰਾਵਰ ਕੇ ਸੁਤ ਪਾਸ ਕਹਾ ਸੰਦੇਸਾ ਕਰੇ ਪ੍ਰਕਾਸ਼
ਮੱਥਾ ਟੇਕ ਕੇ ਸਿੱਖ ਕਹਿਣ ਲੱਗੇ ਮਹਾਰਾਜ ਜੀ ਅਸੀਂ ਹੁਣ ਇੱਥੋਂ ਤੁਹਾਡੇ ਸਾਹਿਬਜ਼ਾਦੇ ਕੋਲ ਜਾਣਾ ਹੈ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਅਸੀਂ ਜਾਣਾ ਹੈ ਤੇ ਤੁਸੀਂ ਹੁਕਮ ਦੱਸੋ ਕੀ ਹੁਕਮ ਸੁਣਾਉਣਾ ਕੋਈ ਸੁਨੇਹਾ ਦੱਸੋ ਕੋਈ ਸੰਦੇਸਾ ਭੇਜਣਾ ਤਾਂ ਸੰਦੇਸਾ ਦੱਸੋ ਤਾਂ ਜੋ ਜਾ ਕੇ ਅਸੀਂ ਤੁਹਾਡੇ ਸਾਹਿਬਜ਼ਾਦੇ ਨੂੰ ਸੰਦੇਸਾ ਦੇ ਸਕੀਏ
ਸਰਬ ਕਲਾ ਸਮਰੱਥ ਗੁਣ ਖਾਨੇ ਕਹਾ ਰਚੋ ਕੋ ਸਕੈ ਨ ਜਾਨੇ
ਮਹਾਰਾਜ ਤੁਸੀਂ ਸਰਬ ਕਲਾ ਕਰਕੇ ਸਮਰੱਥ ਹੋ ਗੁਣਾਂ ਦੀ ਖਾਨ ਹੋ ਇਹ ਜਿਹੜੀ ਰਚਨਾ ਤੁਸੀਂ ਰਚ ਰਹੇ ਹੋ ਸਾਡੇ ਕੋਲੋਂ ਨਹੀਂ ਸਮਝੀ ਜਾਣੀ ਸਾਡੇ ਕੋਲੋਂ ਨਹੀਂ ਜਾਣੀ ਜਾਣੀ ਮਹਾਰਾਜ ਤੁਸੀਂ ਜੋ ਇਹ ਖੇਡ ਰਚ ਰਹੇ ਹੋ ਰਚਨਾ ਰਚ ਰਹੇ ਹੋ ਕੋਈ ਨਹੀਂ ਜਾਣ ਸਕਦਾ
ਆਪਣੀ ਗੱਤ ਤੁਮ ਜਾਣੋ ਆਪੇ
ਮਹਾਰਾਜ ਆਪਣੀ ਗੱਤ ਮਿੱਤ ਤੁਸੀਂ ਆਪ ਜਾਣਦੇ ਹੋ ਗਰੀਬ ਨਵਾਜ ਆਪਣੀ ਖੇਡ ਨੂੰ ਕਲਾ ਨੂੰ ਤੁਸੀਂ ਖੁਦ ਆਪ ਜਾਣਦੇ ਹੋ ਕੋਈ ਸਿੱਖ ਨਹੀਂ ਜਾਣ ਸਕਦਾ
ਹਰ ਨਸ਼ੋ ਗ੍ਰੰਥ ਭਰ ਵਿਆਪੇ
ਮਹਾਰਾਜ ਨਾ ਤੁਹਾਨੂੰ ਹਰਖ ਹੈ ਤੇ ਨਾ ਹੀ ਤੁਹਾਨੂੰ ਸੋਗ ਹੈ ਹਰਖ ਤੇ ਸੋਗ ਰੰਚਕ ਭਰ ਵੀ ਤੁਹਾਨੂੰ ਨਹੀਂ ਵਿਆਪਦਾ
ਹਮ ਪਰ ਕਿਰਪਾ ਧਾਰ ਮਚਾਏ
ਆ ਵੇਖੋ ਮਹਾਰਾਜ ਕਿੱਡੀ ਕਿਰਪਾ ਕੀਤੀ ਸਾਡੇ ਬੇੜੀਆਂ ਪਈਆਂ ਹੋਈਆਂ ਸੀ ਬੰਧਨ ਪਏ ਹੋਏ ਸੀ ਕਿਰਪਾ ਕਰਕੇ ਤੁਸੀਂ ਸਾਡੇ ਬੰਧਨ ਕੱਟ ਦਿੱਤੇ ਨੇ ਆ ਸਾਡੀਆਂ ਬੇੜੀਆਂ ਖੋਲ ਕੇ ਸਾਨੂੰ ਮੁਕਤ ਕਰ ਦਿੱਤਾ ਹੈ।
ਕਿਮ ਤੁਮਰੇ ਘਰ ਪਾਖੈ ਜਾਏ,
ਹੁਣ ਦੱਸੋ ਮਹਾਰਾਜ ਅਸੀਂ ਤੁਹਾਡੇ ਘਰ ਜਾਈਏ, ਗੁਰੂ ਘਰ ਜਦੋਂ ਆਪ ਜੀ ਦੇ ਘਰ ਜਾਵਾਂਗੇ, ਕੀ ਕਹੀਏ ਜਾ ਕੇ, ਕੀ ਸੁਨੇਹਾ ਦੇਈਏ, ਕੀ ਸੰਦੇਸ਼ਾ ਦੇਈਏ। ਜਦੋਂ ਸਿੱਖ ਮੱਥਾ ਟੇਕ ਕੇ ਚੱਲਣ ਲੱਗੇ ਨਾ, ਤੇ ਕਹਿੰਦੇ ਮਹਾਰਾਜ ਸਾਨੂੰ ਸੁਨੇਹਾ ਦੱਸੋ ਕੀ ਦੇਈਏ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਸਨ, ਪਿੰਜਰੇ ਚ ਕੈਦ ਸੀ। ਤੇ ਮਹਾਰਾਜ ਨੌਵੇਂ ਪਾਤਸ਼ਾਹ ਨੇ ਇੱਕ ਸਲੋਕ ਉਚਾਰਿਆ। ਭਾਈ ਸਾਹਿਬ ਭਾਈ ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀਖ ਗੁਰੂ ਖਾਲਸਾ ਵਿਚ ਉਹ ਸਲੋਕ ਲਿਖਿਆ। ਜਦੋਂ ਇਹ ਸਿੱਖ ਆਉਣ ਲੱਗੇ ਨਾ, ਮਹਾਰਾਜ ਜੀ ਕਹਿੰਦੇ ਜਾਓ ਹੁਣ ਤੁਸੀਂ ਚਲੇ ਜਾਓ ਵਾਪਸ, ਤੁਹਾਡੀਆਂ ਬੇੜੀਆਂ ਖੁੱਲ ਜਾਣਗੀਆਂ। ਖੁੱਲ ਵੀ ਗਈਆਂ। ਜਦੋਂ ਜਾਣ ਲੱਗੇ ਨਾ, ਤੇ ਨੌਵੇਂ ਪਾਤਸ਼ਾਹ ਨੇ ਇੱਕ ਸਲੋਕ ਉਚਾਰਿਆ, ਕਹਿਣ ਲੱਗੇ ਸੰਗ ਸਖਾ ਸਭ ਤਜ ਗਏ, ਕੋ ਨਨ ਵਿਹੋ ਸਾਥ, ਕਹੋ ਨਾਨਕ ਏ ਬਿਪਤ ਮੈਂ, ਟੇਕ ਏਕ ਰਘੁਨਾਥ। ਇਹ ਸੱਚਾਈ ਦਾ ਸਲੋਕ ਹੈ, ਸੱਤ ਦਾ। ਸਾਰੇ ਸੰਗੀ ਸਾਥੀ ਤੱਜ ਕੇ ਚਲੇ ਗਏ ਨੇ, ਜਾ ਰਹੇ ਨੇ। ਤੇ ਇਹ ਜਿਹੜੀ ਬਿਪਤਾ ਦਾ ਸਮਾਂ, ਇਸ ਵੇਲੇ ਤਾਂ ਹੁਣ ਇੱਕ ਭਗਵਾਨ ਦੀ ਟੇਕ ਹੈ ਨਾ, ਇਹ ਸੱਚਾਈ। ਕਹਿੰਦੇ ਜਦੋਂ ਇਹ ਬਚਨ ਕਹੇ ਨਾ, ਸਿੱਖਾਂ ਦੀਆਂ ਭਾਹਾਂ ਹੀ ਨਿਕਲ ਗਈਆਂ ਸੀ, ਭਾਹਾਂ ਨਿਕਲ ਗਈਆਂ ਸੀ ਸਿੱਖਾਂ ਦੀਆਂ ਜਦੋਂ ਸਾਹਿਬ ਨੇ ਬਚਨ ਕਹੇ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤੁਹਾਨੂੰ ਰੋਕਣ ਵਾਸਤੇ ਨਹੀਂ ਇਹ ਬਚਨ ਕਹਿ ਰਹੇ, ਅਸੀਂ ਸੱਚਾਈ ਦੱਸ ਰਹੇ ਹਾਂ ਕਿ ਜਦੋਂ ਬਿਪਤਾ ਕਾਲ ਦਾ ਸਮਾਂ ਹੁੰਦਾ ਨਾ, ਉਦੋਂ ਕੋਈ ਸੰਗੀ ਸਾਥੀ ਨਾਲ ਨਹੀਂ ਨਿਭਦਾ। ਉਸ ਬਿਪਤਾ ਦੇ ਸਮੇਂ ਵਿਚ ਸਿਰਫ ਇਕ ਅਕਾਲ ਪੁਰਖ ਪਰਮੇਸ਼ਰ ਦਾ ਸਾਥ ਨਾਲ ਨਿਭਦਾ, ਉਹਦੇ ਤੋਂ ਬਿਨਾਂ ਕੋਈ ਸੰਗੀ ਨਹੀਂ, ਕੋਈ ਸਾਥੀ ਨਹੀਂ। ਮਹਾਰਾਜ ਜੀ ਨੂੰ ਕਹਿੰਦੇ ਸਿੱਖ ਮਹਾਰਾਜ ਆਗਿਆ ਬਖਸ਼ੋ ਤੇ ਦੱਸੋ ਤੁਹਾਡੇ ਘਰ ਜਾ ਕੇ ਕੀ ਸੁਨੇਹਾ ਦੇਈਏ।
ਸ੍ਰੀ ਗੁਰੂ ਤੇਗ ਬਹਾਦਰ ਬੋਲੇ, ਪਾਖੋ ਰਾਖੋ ਤੀਰ ਅਡੋਲੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਕਹਿੰਦੇ ਭਾਈ ਸਿੱਖੋ ਜਾ ਕੇ ਸਾਡੇ ਘਰ ਕਹਿਣਾ, ਸਾਡੇ ਸਾਹਿਬਜ਼ਾਦੇ ਨੂੰ, ਸਾਡੇ ਮਾਤਾ ਜੀ ਨੂੰ, ਸਾਡੇ ਮਹਿਲਾਂ ਨੂੰ ਕਹਿਣਾ ਕਿ ਧੀਰਜ ਰੱਖਣਾ, ਡੋਲਣਾ ਨਹੀਂ ਹੈ ਕਿਸੇ ਨੇ। ਧੀਰਜ ਰੱਖਣਾ, ਡੋਲਣਾ ਨਹੀਂ, ਅਡੋਲ ਰਹਿਣਾ ਹੈ।
ਇਮਹੀ ਕਾਰਜ ਹੈ ਹਮ ਕਰਨਾ, ਅੰਤ ਸਮਾਂ ਸਭ ਹੀ ਪਰ ਬਰਨਾ।
ਇਹ ਕਾਰਜ ਅਸੀਂ ਇਸੇ ਤਰ੍ਹਾਂ ਹੀ ਕਰਨਾ ਸੀ, ਕਿਉਂਕਿ ਜਿਹੜਾ ਅੰਤਲਾ ਸਮਾਂ ਇਹ ਤਾਂ ਸਾਰਿਆਂ ਤੇ ਆਉਣਾ, ਸਾਰਿਆਂ ਤੇ ਹੀ ਆਉਣਾ। ਜਿੰਨੇ ਵੀ ਜੀਵ ਨੇ, ਜਿੱਥੇ ਵੀ ਕੋਈ ਹੋਵੇ, ਹਰ ਇੱਕ ਦੇ ਉਤਲੇ ਉੱਤੇ ਅੰਤਮ ਸਮਾਂ ਜਿਹੜਾ ਹੈ ਉਹ ਸਾਰਿਆਂ ਦਾ ਵਰਨਾ ਹੈ।
ਚਿੰਤਾ ਸ਼ੋਕ ਨ ਕੀਜੈ ਕੋਈ,
ਇਸ ਕਰਕੇ ਸਾਡੇ ਪਰਿਵਾਰ ਨੂੰ ਕਹਿਣਾ ਕਿ ਉਹ ਮਨ ਚ ਨਾ ਚ ਕੋਈ ਚਿੰਤਾ ਕਰਨ ਤੇ ਨਾ ਹੀ ਕੋਈ ਸ਼ੋਕ ਮਨਾਉਣ।
ਪੂਰਾ ਕਰੇ ਤੁਰਕ ਪਤ ਜੋਏ,
ਅਸੀਂ ਨੁਰੰਗੇ ਨੂੰ ਝੂਠਾ ਸਾਬਤ ਕਰਨਾ, ਆਪਣਾ ਸੀਸ ਦੇ ਕੇ ਇੱਥੇ ਸ਼ਹੀਦੀ ਪਾ ਕੇ ਨੁਰੰਗੇ ਨੂੰ ਝੂਠਾ ਸਾਬਤ ਕਰਨਾ, ਇਹਨੂੰ ਕੂੜਾ ਕਰਨਾ ਹੈ।
ਸਭ ਜਗ ਤੋਂ ਦੁਖਦਾਇਕ ਪਾਪੀ,
ਸਾਰੇ ਜਗ ਨੂੰ ਦੁੱਖ ਦੇਣ ਵਾਲਾ ਦੁਖਦਾਇਕ ਪਾਪੀ ਹੈ ਨੁਰੰਗਾ, ਬੜਾ ਵੱਡਾ ਪਾਪੀ ਹੈ, ਬੜਾ ਵੱਡਾ ਹਥਿਆਰਾ ਹੈ।
ਬਿਨਸ ਹੈ ਵਧੈ ਨਾ ਤੇਜ ਕਦਾਪੀ,
ਇਹਨੇ ਬਿਨਸ ਜਾਣਾ ਹੈ, ਇਹਦਾ ਤੇਜ ਕਦੇ ਨਹੀਂ ਵਧੇਗਾ, ਇਹਦਾ ਪ੍ਰਤਾਪ ਕਦੇ ਨਹੀਂ ਵਧੇਗਾ।
ਪੂਰਬ ਜਨਮ ਕਰੋ ਕਰੇ ਤਪ ਭਾਰੇ,
ਇਹਨੇ ਪੂਰਬਲੇ ਜਨਮਾਂ ਚ ਕੋਈ ਤਪੱਸਿਆ ਕੀਤੀ ਚੰਗੀ, ਬੜੀ ਭਾਰੀ ਤਪੱਸਿਆ ਇਹਨੇ ਪੂਰਬ ਜਨਮ ਚ ਕੀਤੀ ਹੈ।
ਕਰੇ ਦਗਦ ਈਂਧਨ ਸੰਸਾਰੇ,
ਉਹਦੇ ਬਦਲੇ ਨੂੰ ਰਾਜ ਮਿਲਿਆ, ਪਰ ਹੁਣ ਇਹਦਾ ਜਿਹੜਾ ਇਹ ਰਾਜ ਹੈ ਨਾ, ਅਸੀਂ ਆਪਣੀ ਸ਼ਹੀਦੀ ਦੇ ਕੇ ਮਾਨੋ ਲੱਕੜਾਂ ਪਾ ਕੇ, ਈਂਧਣ ਪਾ ਕੇ ਇਹਦਾ ਜਿੰਨਾ ਰਾਜ ਤੇਜ ਪ੍ਰਤਾਪ ਹੈ ਉਹਨੂੰ ਸਾੜ ਦੇਣਾ, ਉਹਨੂੰ ਅਸੀਂ ਜਲਾ ਦੇਣਾ ਹੈ।
ਸਾਹਿਬਜ਼ਾਦਾ ਅਬ ਲਖਨੌਰ,
ਇਸ ਵੇਲੇ ਸਾਡਾ ਸਾਹਿਬਜ਼ਾਦਾ ਯਾਨੀ ਕਿ ਸਤਿਗੁਰੂ ਦਸਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਇਸ ਵਕਤ ਜੋ ਸਾਡੇ ਸਾਹਿਬਜ਼ਾਦੇ ਹਨ ਉਹ ਸ੍ਰੀ ਲਖਨੌਰ ਸਾਹਿਬ ਨੇ। ਲਖਨੌਰ ਸਾਹਿਬ ਅੰਬਾਲੇ ਦੇ ਲਾਗੇ ਸਤਿਗੁਰਾਂ ਦਾ ਇਹ ਨਗਰ ਹੈ, ਇਹ ਕਲਗੀਧਰ ਦਾ ਨਾਨਕਾ ਪਿੰਡ ਵੀ ਗਿਣਿਆ ਜਾਂਦਾ ਹੈ। ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਇਤਿਹਾਸਕ ਸਥਾਨ ਹੈ। ਕਲਗੀਧਰ ਦਾ ਪਲਗਾ ਵੀ ਪਿਆ ਉੱਥੇ, ਜੇ ਕਿਸੇ ਸੰਗਤ ਨੂੰ ਸਿੰਘਾਂ ਨੂੰ ਸਮਾਂ ਲੱਗੇ ਜਾਣ ਦਾ ਜ਼ਰੂਰ ਦਰਸ਼ਨ ਕਰਕੇ ਆਉਣੇ। ਪਲਗਾ ਪਿਆ ਦਸਵੇਂ ਪਾਤਸ਼ਾਹ ਦਾ ਤੇ ਮਾਤਾ ਜੀ ਦਾ ਪਲਗਾ ਪਿਆ ਜਿਹਦੇ ਤੇ ਸਤਿਗੁਰੂ ਜੀ ਬਿਰਾਜਦੇ ਸਨ ਤੇ ਮਾਤਾ ਜੀ ਬਿਰਾਜਦੇ ਸਨ ਤੇ ਉਹ ਪਰਾਤਾਂ ਪਈਆਂ ਹੋਈਆਂ ਨੇ ਲੱਕੜੀ ਦੀਆਂ ਬਣੀਆਂ ਜਿਹਦੇ ਚ ਮਾਤਾ ਜੀ ਆਟਾ ਗੁੰਨਦੇ ਸੀ ਤੇ ਉਹ ਅਸਥਾਨ ਲਖਨੌਰ ਸਾਹਿਬ ਸੁਸ਼ੋਭਿਤ ਹੈ। ਕਲਗੀਧਰ ਜੀ ਬਾਰੇ ਦੱਸ ਰਹੇ ਨੇ ਨੌਵੇਂ ਪਾਤਸ਼ਾਹ ਕਿ ਇਸ ਵੇਲੇ ਸਾਡੇ ਸਾਹਿਬਜ਼ਾਦੇ ਉਹ ਇਸ ਵਕਤ ਲਖਨੌਰ ਸਾਹਿਬ ਹਨ।
ਵਧਿਓ ਸਰੀਰ ਪਇਓ ਬਲ ਠੌਰ,
ਉਹਨਾਂ ਦਾ ਸਰੀਰ ਹੁਣ ਵੱਧ ਚੁੱਕਾ ਹੈ ਤੇ ਸਰੀਰ ਦੇ ਵਿੱਚ ਉਹਨਾਂ ਦੇ ਬਲ ਵੀ ਭਰ ਚੁੱਕਾ ਹੈ।
ਆਪਣੋ ਪੁਰ ਸੰਭਾਲੋ ਜਾਏ,
ਉਹਨਾਂ ਨੂੰ ਜਾ ਕੇ ਕਹੋ ਸਾਡੇ ਵੱਲੋਂ ਸੁਨੇਹਾ ਦਿਓ ਕਿ ਹੁਣ ਉਹ ਆਪਣਾ ਨਗਰ ਜਾ ਕੇ ਸੰਭਾਲਣ। ਉਹਨਾਂ ਦਾ ਨਗਰ ਕਿਹੜਾ? ਆਪਣਾ ਜੋ ਨੌਵੇਂ ਪਾਤਸ਼ਾਹ ਨੇ ਵਸਾਇਆ ਸ੍ਰੀ ਆਨੰਦਪੁਰ ਸਾਹਿਬ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਾ ਕੇ ਕਹੋ ਕਿ ਹੁਣ ਉਹਨਾਂ ਨੇ ਬਲ ਸੰਭਾਲ ਲਿਆ ਤੇ ਉਹ ਜਾ ਕੇ ਆਪਣਾ ਨਗਰ ਸੰਭਾਲਣ।
ਨਿਰਭੈ ਬਸੋ ਤੇ ਚਿੰਤ ਨਕਾਈ,
ਨਿਰਭੈ ਹੋ ਕੇ ਨਿਡਰ ਹੋ ਕੇ ਵਸਣ, ਕਿਸੇ ਪ੍ਰਕਾਰ ਦੀ ਚਿੰਤਾ, ਕਿਸੇ ਪ੍ਰਕਾਰ ਦਾ ਫਿਕਰ, ਕਿਸੇ ਵੀ ਪ੍ਰਕਾਰ ਦਾ ਡਰ ਆਪਣੇ ਹਿਰਦੇ ਚ ਰੱਖਣ ਦੀ ਨਹੀਂ ਲੋੜ।
ਸ਼ੁਭ ਆਨੰਦਪੁਰ ਅਦਕ ਵਸਾਓ,
ਆਨੰਦਪੁਰ ਸਾਹਿਬ ਹੈ ਉਹਨੂੰ ਜਾ ਕੇ ਅਦਕ ਢੰਗ ਨਾਲ ਵਸਾਓ।
ਆਪਣਾ ਰਹੋ ਇਹ ਥਾਂ ਚਲ ਜਾਓ।
ਸਾਹਿਬਜ਼ਾਦੇ ਨੂੰ ਕਹਿਣਾ ਵੀ ਹੁਣ ਇੱਥੇ ਨਾ ਰਹਿਣ ਲਖਨੌਰ ਸਾਹਿਬ, ਇੱਥੋਂ ਚਲੇ ਜਾਣ, ਸਾਡਾ ਸੁਨੇਹਾ ਸੁਣਦਿਆਂ ਹੀ, ਹੁਕਮ ਸੁਣਦਿਆਂ ਹੀ ਇੱਥੋਂ ਚਲੇ ਜਾਣ ਸ੍ਰੀ ਆਨੰਦਪੁਰ ਸਾਹਿਬ ਨੂੰ।
ਇਹ ਸੰਦੇਸ਼ਾ ਭਨੋ ਹਮਾਰੋ,
ਭਾਈ ਸਿੱਖੋ ਜਦੋਂ ਤੁਸੀਂ ਘਰ ਜਾਓ ਸਾਡੇ ਤੇ ਆਹ ਸੁਨੇਹਾ ਦੇਣਾ ਸਾਡੇ ਸਾਹਿਬਜ਼ਾਦੇ ਨੂੰ, ਆਹ ਸੰਦੇਸ਼ਾ ਸਾਡੇ ਸਾਹਿਬਜ਼ਾਦੇ ਨੂੰ ਸੁਣਾ ਦੇਣਾ।
ਚਿੰਤਾ ਸ਼ੋਕ ਨਾ ਕਚੁਰ ਧਾਰੋ,
ਇਹ ਕਹਿ ਦੇਣਾ ਕਿ ਮਨ ਚ ਨਾ ਕੋਈ ਚਿੰਤਾ ਕਰਨੀ ਹੈ ਨਾ ਸ਼ੋਕ ਕਰਨਾ, ਕਿਉਂਕਿ ਚਿੰਤਾ ਤਾਂ ਕੀਜੀ ਹੈ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਸਿਰ ਨਹੀਂ ਕੋਏ। ਚਿੰਤਾ ਨਹੀਂ ਕਰਨੀ ਨਾ ਹੀ ਸ਼ੋਕ ਕਰਨਾ।
ਅੰਤ ਸਮਾਂ ਹਮਰੋ ਤਨ ਕੇਰਾ,
ਸਾਡੇ ਸਰੀਰ ਦਾ ਅੰਤਮ ਸਮਾਂ ਆ ਗਿਆ। ਜਿਹੜਾ ਅੰਤਲਾ ਸਮਾਂ ਪਰਮੇਸ਼ਰ ਨੇ ਮੁਕਰਰ ਕੀਤਾ ਸਰੀਰ ਦਾ, ਉਹ ਅੰਤਲਾ ਸਮਾਂ ਆ ਗਿਆ।
ਕੇਤਕ ਦਿਵਸ ਪਹੁੰਚਿਓ ਨੇੜਾ,
ਕੁਝ ਦਿਨਾਂ ਦੀ ਗੱਲ ਹੈ ਬਸ, ਉਹ ਸਮਾਂ ਹੁਣ ਨੇੜੇ ਆਇਆ ਹੋਇਆ।
ਆਨ ਥਾਨ ਵੀ ਤਜਬੋ ਤਨ ਕੋ,
ਜੇ ਅਸੀਂ ਕਿਸੇ ਹੋਰ ਜਗ੍ਹਾ ਤੇ ਵੀ ਹੁੰਦੇ, ਜੇ ਦਿੱਲੀ ਵੀ ਨਾ ਹੁੰਦੇ, ਮੰਨ ਲਓ ਬਾਦਸ਼ਾਹ ਦੀ ਕੈਦ ਚ ਨਾ ਹੁੰਦੇ, ਕਿਸੇ ਹੋਰ ਜਗ੍ਹਾ ਤੇ ਵੀ ਹੁੰਦੇ, ਹੋਰ ਵੀ ਕਿਸੇ ਸਥਾਨ ਤੇ ਹੁੰਦੇ, ਤਾਂ ਵੀ ਅਸੀਂ ਸਰੀਰ ਛੱਡਣਾ ਹੀ ਸੀ, ਕੰਨ ਤਾਂ ਅਸੀਂ ਤਿਆਗਣਾ ਹੀ ਸੀ ਜਿੱਥੇ ਵੀ ਹੁੰਦੇ, ਭਾਵੇਂ ਆਨੰਦਪੁਰ ਸਾਹਿਬ ਹੀ ਹੁੰਦੇ, ਤਾਂ ਵੀ ਅਸੀਂ ਆਪਣਾ ਤਨ ਤਜਣਾ ਸੀ, ਤਿਆਗਣਾ ਸੀ।
ਇਸ ਥਲ ਕਰ ਕੂਰਾ ਤੁਰ ਕਨਕੋ,
ਇੱਥੇ ਤਿਆਗਾਂਗੇ ਤੇ ਲੇਖੇ ਲੱਗੇਗਾ, ਕਿਉਂਕਿ ਇੱਥੇ ਤਿਆਗਾਂਗੇ ਤੇ ਬਾਦਸ਼ਾਹ ਝੂਠਾ ਸਾਬਤ ਹੋਵੇਗਾ, ਬਾਦਸ਼ਾਹ ਕੂੜਾ ਸਾਬਤ ਹੋਵੇਗਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਦਾਤ ਰਾਜ ਭਾਗ ਦੀ ਉਹ ਇਹਨਾਂ ਨੂੰ ਇਹਨਾਂ ਕੋਲੋਂ ਸਿਰ ਦੇ ਕੇ ਵਾਪਸ ਲਵਾਂਗੇ।
ਇਹ ਕਾਰਨ ਲਖਰੋ ਨਿਸ਼ਚਿੰਤ,
ਸਾਰੇ ਕਾਰਨ ਜਾਣ ਕੇ ਸਾਹਿਬਜ਼ਾਦੇ ਨੂੰ ਕਹਿਣਾ ਵੀ ਉਹ ਨਿਸ਼ਚਿੰਤ ਹੋ ਕੇ ਰਹਿਣ, ਨਿਸ਼ਚਿੰਤ ਹੋ ਕੇ ਬੇਫਿਕਰ ਹੋ ਕੇ ਰਹਿਣ।
ਕਸ਼ਟ ਨਾ ਧਾਰੋ ਹਿਰਦੈ ਕਦੰਤ,
ਔਰ ਆਪਣੇ ਹਿਰਦੇ ਚ ਕਦੇ ਵੀ ਕੋਈ ਕਸ਼ਟ ਨਾ ਧਾਰਨ, ਕਦੇ ਵੀ ਆਪਣੇ ਹਿਰਦੇ ਚ ਕੋਈ ਦੁੱਖ ਨਾ ਮਨਾਉਣ।
ਨਿਕਸੋ ਅਬ ਤੁਮ ਲਖੈ ਨਾ ਕੋਈ,
ਜਾਓ ਸਿੱਖੋ ਹੁਣ ਤੁਸੀਂ ਜਾਓ, ਹੁਣ ਤੁਹਾਨੂੰ ਕੋਈ ਨੀ ਵੇਖੇਗਾ, ਜਾਓ ਚਲੇ ਜਾਓ ਹੁਣ ਤੁਹਾਨੂੰ ਕੋਈ ਨੀ ਵੇਖ ਸਕੇਗਾ।
ਹੁਣ ਤੁਸੀਂ ਕਿਤਰਾ ਗਮਨੇ ਸੋਏ,
ਗੁਰਾਂ ਦੇ ਬਚਨ ਸੁਣ ਕੇ ਸਿੱਖ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਬੇੜੀਆਂ ਖੁੱਲ ਗਈਆਂ ਸਨ ਪਹਿਲਾਂ ਹੀ, ਦਰਵਾਜੇ ਖੁੱਲ ਗਏ, ਜਿਹੜੇ ਚੌਂਕੀਦਾਰ ਪਹਿਰੇਦਾਰ ਉਹ ਸਾਰੇ ਸੁਸਰੀ ਵਾਂਗੂ ਸੌ ਗਏ, ਤੇ ਇਹ ਸਿੱਖ ਉਸ ਕੈਦ ਖਾਨੇ ਚੋਂ ਨਿਕਲ ਚੱਲੇ ਨੇ।
ਕਿਨੋ ਨਾ ਹੇਰੇ ਵੈਰ ਪਿਆਨੇ,
ਕੈਦ ਖਾਨੇ ਚੋਂ ਸਿੱਖ ਬਾਹਰ ਨਿਕਲ ਗਏ, ਕਿਸੇ ਨੂੰ ਪਤਾ ਤੱਕ ਨਹੀਂ ਲੱਗਾ, ਹਾਲਾਂਕਿ ਕਿੰਨਾ ਪਹਿਰਾ ਹੁੰਦਾ, ਕਿੰਨੇ ਸਿਪਾਹੀ ਖੜੇ ਸਨ, ਕਹਿੰਦੇ ਕਿਸੇ ਨੂੰ ਪਤਾ ਨਹੀਂ ਲੱਗਾ, ਸਿੱਖ ਨਿਕਲ ਕੇ ਚਲੇ ਗਏ।
ਹਰਕਤ ਵੈ ਕਰ ਛਿਪਰ ਸਿਦਾਨੇ,
ਬੜੇ ਖੁਸ਼ ਮਨ ਦੇ ਵਿਚ ਖੁਸ਼ੀ ਵੀ ਆ ਉਹਨਾਂ ਦੇ ਕਿ ਸਾਡੀ ਜਾਨ ਬਚ ਗਈ ਹੈ, ਤੇ ਮਹਾਰਾਜ ਜੀ ਦੇ ਕੋਲੋਂ ਵਿਦਾ ਹੋ ਕੇ, ਮਨ ਚ ਦੁੱਖ ਵੀ ਹੈ ਸਤਿਗੁਰਾਂ ਨੂੰ ਛੱਡ ਕੇ ਚੱਲੇ ਨੇ, ਇਸ ਕਰਕੇ ਕਹਿੰਦੇ ਬੜੀ ਤੇਜ਼ੀ ਨਾਲ ਨਿਸ਼ਚਿੰਤ ਹੋ ਕੇ ਚੱਲ ਪਏ।
ਲਿਖ ਗਏ ਤਾਰੇ ਪੁਨ ਪਿਰੇ,
ਜਦੋਂ ਚਲੇ ਗਏ ਨਾ ਸਿੱਖ ਤੇ ਦਰਵਾਜੇ ਫਿਰ ਬੰਦ ਹੋ ਗਏ, ਜਿਹੜੀਆਂ ਸੰਗਲ ਲੱਗੇ ਹੋਏ ਤਾਲੇ ਲੱਗੇ ਹੋਏ ਉਹ ਦੁਬਾਰਾ ਫਿਰ ਤਾਲੇ ਲੱਗ ਗਏ, ਸੰਗਲ ਭਿੜ ਗਏ।
ਪ੍ਰਥਮ ਸਮਾਨ ਸਕਲ ਕੁਛ ਕਰੇ,
ਸਾਰਾ ਕੁਝ ਪਹਿਲੇ ਵਾਂਗਰ ਹੀ ਹੋ ਗਿਆ ਉਸੇ ਵਕਤ। ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ ਹੈ।
ਜਨ ਮ੍ਰਿਤ ਕੇ ਮੁਕ ਤੇ ਨਿਕਸਾਏ, ਪੰਥ ਪਿਆਨਤ ਤੋਰਨ ਧਾਏ।
ਮਾਨੋ ਮੌਤ ਦੇ ਮੂੰਹ ਚੋਂ ਨਿਕਲੇ ਨੇ ਸਿੱਖ, ਨਹੀਂ ਤਾਂ ਔਰੰਗਜ਼ੇਬ ਨੇ ਇਨ੍ਹਾਂ ਨੂੰ ਵੀ ਨਹੀਂ ਸੀ ਛੱਡਣਾ। ਜੇ ਭਾਈ ਮਤੀ ਦਾਸ ਜੀ ਉਨ੍ਹਾਂ ਨੂੰ ਉਹਨੇ ਸ਼ਹੀਦ ਕੀਤਾ ਤੇ ਇਨ੍ਹਾਂ ਨੂੰ ਕਿਹੜਾ ਛੱਡਣਾ ਸੀ। ਕਹਿੰਦੇ ਮਾਨੋ ਇਹ ਸਿੱਖ ਮੌਤ ਦੇ ਮੂੰਹ ਚੋਂ ਨਿਕਲੇ ਨੇ, ਔਰ ਸ੍ਰੀ ਅਨੰਦਪੁਰ ਸ੍ਰੀ ਲਖਨੌਰ ਸਾਹਿਬ ਵਾਲੇ ਪਾਸੇ ਜਿੱਧਰ ਕਲਗੀਧਰ ਜੀ ਬਿਰਾਜਮਾਨ ਸਨ ਉਸ ਪਾਸੇ ਇਹ ਸਿੱਖ ਚੱਲ ਪਏ।
ਪਹੁੰਚੇ ਆਨ ਜਬੈ ਲਖਨੌਰ,
ਚਲਦਿਆਂ ਚਲਦਿਆਂ ਬੜੀ ਤੇਜ਼ੀ ਨਾਲ ਚੱਲੇ ਦਿੱਲੀ ਤੋਂ ਤੇ ਚੱਲ ਕੇ ਸ੍ਰੀ ਲਖਨੌਰ ਸਾਹਿਬ ਪਹੁੰਚੇ ਹਨ।
ਦੇਖਤ ਗੁਰ ਕੁਟੰਬ ਤਿਸ ਠੋਰ,
ਲਖਨੌਰ ਸਾਹਿਬ ਆਏ ਤੇ ਆ ਕੇ ਸਤਿਗੁਰਾਂ ਦਾ ਪਰਿਵਾਰ ਵੇਖਿਆ। ਇੱਥੇ ਮਸੰਦ ਰਹਿੰਦਾ ਸੀ ਭਾਈ ਜੇਠਾ, ਜਿਹਦੇ ਘਰ ਚ ਸਤਿਗੁਰਾਂ ਨੇ ਆਸਣ ਲਾਇਆ ਹੋਇਆ ਸੀ, ਉਹਦਾ ਨਾਂ ਭਾਈ ਜੇਠਾ ਸੀ। ਮਾਮਾ ਕਿਰਪਾਲ ਚੰਦ ਜੀ ਨੂੰ ਆਨੰਦਪੁਰ ਸਾਹਿਬ ਭੇਜ ਦਿੱਤਾ ਸੀ, ਉਹ ਉੱਥੇ ਦੀ ਸਾਰੀ ਸੰਭਾਲ ਕਰ ਰਹੇ ਸੀ। ਤੇ ਗੁਰੂ ਕਲਗੀਧਰ ਜੀ ਲਖਨੌਰ ਸਾਹਿਬ ਰਹੇ ਕੁਝ ਸਮਾਂ, ਤੇ ਉਹ ਸਿੱਖ ਜਦੋਂ ਦਿੱਲੀਓਂ ਆਏ ਇਹਨਾਂ ਆ ਕੇ ਸਤਿਗੁਰਾਂ ਦਾ ਪਰਿਵਾਰ ਵੇਖਿਆ।
ਤੀਨੋਂ ਬੰਧਨ ਕਰ ਡਿੱਗ ਬੈਠੇ,
ਆ ਕੇ ਨਾ ਸਿੱਖਾਂ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮਾਤਾ ਜੀ ਹੋਣਾ ਨੂੰ ਮੱਥਾ ਟੇਕਿਆ, ਨਮਸਕਾਰ ਕਰਕੇ ਕੋਲ ਬੈਠ ਗਏ।
ਬਣਿਓ ਗੁਰੂ ਜਿਮ ਪਾਖਿਓ ਤੈਸੇ,
ਜਿਵੇਂ ਗੁਰੂ ਨਾਮੇ ਪਾਤਸ਼ਾਹ ਨੇ ਕਹਿ ਕੇ ਭੇਜਿਆ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹੀ ਬਚਨ ਇਨ ਬਨ ਉਸੇ ਢੰਗ ਨਾਲ ਉਸੇ ਪ੍ਰਕਾਰ ਨਾਲ ਸਤਿਗੁਰਾਂ ਨੂੰ ਸੁਣਾਏ, ਮਾਤਾ ਜੀ ਨੂੰ ਸੁਣਾਏ।
ਮਾਤ ਨਾਨਕੀ ਦੁੱਖ ਬੋ ਪਾਏ, ਬਾਰ ਬਾਰ ਬੂਜੈ ਪਛਤਾਏ।
ਮਾਤਾ ਨਾਨਕੀ ਨੂੰ ਸਭ ਤੋਂ ਜ਼ਿਆਦਾ ਦੁੱਖ, ਜਿਹਦਾ ਜਵਾਨ ਪੁੱਤਰ ਹੈ ਤੇ ਮਾਂ ਬੈਠੀ ਹੈ ਬਿਰਧ ਅਵਸਥਾ ਚ ਤੇ ਪੁੱਤਰ ਸ਼ਹੀਦੀ ਪਾਉਣ ਵਾਲਾ, ਬੜਾ ਦੁੱਖ ਸੀ ਮਾਤਾ ਦੇ ਹਿਰਦੇ ਚ। ਬਾਰ ਬਾਰ ਪੁੱਛਦੇ ਨੇ ਕੀ ਹਾਲ ਹੈ ਮੇਰੇ ਲਾਲ ਦਾ, ਕੀ ਹਾਲ ਹੈ, ਹੁਣ ਕਿਹੋ ਜੀ ਹਾਲਤ ਵਿਚ ਸਨ ਜਦੋਂ ਉਨ੍ਹਾਂ ਨੂੰ ਛੱਡ ਕੇ ਆਏ ਹੋ। ਨਾਲੇ ਪੁੱਛਦੇ ਨੇ ਤੇ ਨਾਲੇ ਮਾਤਾ ਜੀ ਮਨ ਹੀ ਮਨ ਪਛਤਾਵਾ ਜਿਹਾ ਕਰਦੇ ਨੇ।
ਤੁਮ ਸਮ ਕਿਉਂ ਨਾ ਨਿਕਸ਼ਤ ਆਏ,
ਮਾਤਾ ਜੀ ਤੁਸੀਂ ਆ ਗਏ ਹੋ ਤੇ ਤੁਹਾਡੇ ਵਾਂਗੂ ਉਹ ਕਿਉਂ ਨਹੀਂ ਆ ਗਏ, ਉਹ ਵੀ ਤਾਂ ਆ ਸਕਦੇ ਸੀ, ਤੁਹਾਡੇ ਵਾਂਗੂ ਉਹ ਕਿਉਂ ਨਾ ਨਿਕਲ ਕੇ ਆ ਗਏ ਬਾਹਰ।
ਤੁਰਕ ਕੈਦ ਮੈਂ ਕਿਉਂ ਦੁੱਖ ਪਾਏ,
ਤੁਰਕਾਂ ਦੀ ਕੈਦ ਚ ਕਿਉਂ ਇੰਨਾ ਦੁੱਖ ਪਾ ਰਹੇ ਨੇ, ਕਿਉਂ ਇੰਨਾ ਦੁਖੀ ਹੋ ਰਹੇ ਨੇ।
ਸੁਣ ਤੀਨੋ ਸਿੱਖਣ ਸਮਝਾਏ, ਕਹਿ ਕੇ ਅੰਤ ਸਮਾਨੀ ਹਰਾਏ।
ਉਹ ਸਿੱਖ ਬੋਲੇ ਅੱਗੋਂ ਜਿਹੜੇ ਆਏ ਸਨ ਦਿੱਲੀਓਂ, ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਸਤਿਗੁਰੂ ਗਰੀਬ ਨਵਾਜ ਜੀ ਨੇ ਸਾਨੂੰ ਇਹ ਕਿਹਾ ਕਿ ਸਾਡਾ ਅੰਤਲਾ ਸਮਾਂ ਨੇੜੇ ਆ ਗਿਆ। ਉਨ੍ਹਾਂ ਕਿਹਾ ਕਿ ਸਾਡਾ ਅੰਤਮ ਸਮਾਂ ਨੇੜੇ ਆ ਪਹੁੰਚਿਆ।
ਤਿਆਗ ਤਨ ਕੋਰੋ ਕਰੇ,
ਹੋਰ ਵੀ ਕਿਤੇ ਹੁੰਦੇ ਅਸੀਂ ਸਰੀਰ ਛੱਡਣਾ ਹੀ ਸੀ, ਅਸੀਂ ਇੱਥੇ ਦਿੱਲੀ ਚ ਤਿਆਗ ਕੇ ਸਰੀਰ ਬਾਦਸ਼ਾਹ ਨੂੰ ਝੂਠਾ ਕਰਾਂਗੇ।
ਰਾਜ ਤੇਜ ਤੁਰਕਨ ਕੋ ਹਰੇ,
ਤੁਰਕਾਂ ਦਾ ਜਿਹੜਾ ਰਾਜ ਹੈ ਉਹ ਹਰਾਂਗੇ, ਤੁਰਕਾਂ ਦੇ ਰਾਜ ਭਾਗ ਦਾ ਨਾਸ ਕਰਾਂਗੇ।
ਤੁਮ ਆਨੰਦਪੁਰ ਜਾਣੇ ਕਹਿਓ,
ਸਤਿਗੁਰਾਂ ਨੇ ਹੁਕਮ ਕੀਤਾ ਕਿ ਤੁਸੀਂ ਹੁਣ ਆਨੰਦਪੁਰ ਸਾਹਿਬ ਚਲੇ ਜਾਓ, ਤੁਸੀਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਵਸੋ।
ਨਿਜਪੁਰ ਵਸੋ, ਇਹੀ ਗੁਰ ਚਾਹਿਓ,
ਇਹੀ ਗੁਰੂ ਸਾਹਿਬ ਚਾਹੁੰਦੇ ਨੇ ਕਿ ਤੁਸੀਂ ਹੁਣ ਆਪਣੇ ਨਗਰ ਵਿਚ ਆਨੰਦਪੁਰ ਸਾਹਿਬ ਚ ਵਸੇਬਾ ਕਰੋ।
ਸਾਸ ਨੁਖਾ ਦੋਨੋ ਦੁਖ ਪਾਵੇ, ਕਹਾਂ ਕਰੀ ਗਤ ਸਤਿਗੁਰ ਧਿਆਵੇ।
ਦੋਵੇਂ ਸੱਸ ਨੂੰ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਦੋਵੇਂ ਬੜਾ ਦੁਖੀ ਹੁੰਦੇ ਤੇ ਸੋਚਦੇ ਨੇ ਪਤਾ ਨੀ ਕੀ ਗੱਤ ਕਰ ਰਹੇ ਨੇ ਸਤਿਗੁਰੂ, ਕਿਹੋ ਜੀ ਖੇਡ ਕਰ ਰਹੇ ਨੇ। ਸਤਿਗੁਰਾਂ ਨੂੰ ਧਿਆਉਂਦੇ ਨੇ ਮਾਤਾ ਜੀ,
ਬਾਲ ਸਰੂਪ ਕਹੋ ਗੁਰਪੂਰੇ,
ਬਾਲ ਸਰੂਪ ਸਤਿਗੁਰੂ ਕਲਗੀਧਰ ਜੀ ਕੋਲ ਬੈਠੇ ਸੀ, ਉਹ ਬੋਲੇ ਕਹਿਣ ਲੱਗੇ,
ਆਨੰਦਪੁਰ ਕੇਤਕ ਦੂਰੇ।
ਕਲਗੀਧਰ ਜੀ ਤਾਂ ਪਹਿਲਾਂ ਹੀ ਬੜੇ ਕਾਹਲੇ ਸੀ ਆਨੰਦਪੁਰ ਸਾਹਿਬ ਜਾਣ ਨੂੰ, ਬਸ ਆਗਿਆ ਦੀ ਉਡੀਕ ਸੀ। ਕਹਿਣ ਲੱਗੇ, ਮਾਤਾ ਜੀ ਆਨੰਦਪੁਰ ਸਾਹਿਬ ਇੱਥੋਂ ਕਿੰਨੀ ਕੁ ਦੂਰ ਹੈ ਜਿੱਥੇ ਆਪਾਂ ਬੈਠੇ ਹਾਂ? ਕਲਗੀਧਰ ਜੀ ਲਖਨੌਰ ਸਾਹਿਬ ਸੀ ਨਾ, ਕਹਿੰਦੇ ਆਨੰਦਪੁਰ ਸਾਹਿਬ ਇੱਥੋਂ ਕਿੰਨੀ ਦੂਰ ਹੈ?
ਮੈਂ ਰਮਣੀਕ ਥਾਨ ਕਹਿ ਨਹੀਂ,
ਉਹ ਜਗ੍ਹਾ ਰਮਣੀਕ ਹੈ ਕਿ ਨਹੀਂ, ਸਾਡੇ ਮਨ ਨੂੰ ਚੰਗੀ ਲੱਗੇਗੀ ਕਿ ਨਹੀਂ ਲੱਗੇਗੀ?
ਸਤਿਗੁਰ ਪੁਰ ਵਸਾਏ ਜਿਸ ਮਾਏ,
ਨਗਰ ਸਤਿਗੁਰਾਂ ਨੇ ਉੱਥੇ ਵਸਾਇਆ ਹੈ ਉਹ ਰਮਣੀਕ ਹੈ, ਉਹ ਜਗ੍ਹਾ ਰਮਣੀਕ ਹੈ ਜਾਂ ਨਹੀਂ?
ਪਹੁੰਚਣ ਬਸਵੇ ਆਏ ਸਦੀਨ,
ਪਹੁੰਚਣ ਤੇ ਉੱਥੇ ਵਸਣ ਦੀ ਸਤਿਗੁਰਾਂ ਨੇ ਸਾਨੂੰ ਆਗਿਆ ਕੀਤੀ ਹੈ।
ਤੋ ਹਮ ਜਾਏ ਤਾਂ ਇਤ
ਪਿਤਾ ਜੀ ਦੀ ਜੇ ਆਗਿਆ ਤੇ ਸਾਡਾ ਜਾਣਾ ਜਰੂਰ ਫਰਜ਼ ਬਣਦਾ, ਅਸੀਂ ਜਰੂਰ ਉੱਥੇ ਜਾਵਾਂਗੇ, ਜਰੂਰ ਜਾ ਕੇ ਉੱਥੇ ਨਿਵਾਸ ਕਰਾਂਗੇ।
ਦੋਨੋ ਮਾਤਨ ਸੋ ਕੈ ਬੈਨ, ਮਾਨੋ ਬਾਕ ਚਿੰਤ ਕੋ ਹੈ ਨਾ।
ਦੋਨੇ ਮਾਤਾਵਾਂ ਨੂੰ ਉਸ ਵਕਤ ਕਹਿਣ ਲੱਗੇ, ਦੋਨੇ ਮਾਤਾਵਾਂ ਕਹਿਣ ਲੱਗੀਆਂ ਵੀ ਤੁਸੀਂ ਸਾਡਾ ਬਚਨ ਮੰਨੋ, ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ।
ਇਹੀ ਕਹਾ ਲਗ ਦੁਰ ਹਮਰੈ।
ਮਹਾਰਾਜ ਕਲਗੀਧਰ ਜੀ ਕਹਿੰਦੇ, ਮਾਤਾ ਜੀ ਤੁਸੀਂ ਹੁਣ ਬਚਨ ਮੰਨ ਲੋ, ਪਿਤਾ ਜੀ ਨੇ ਜੋ ਕਿਹਾ, ਚਿੰਤਾ ਨਹੀਂ ਹੁਣ ਕਿਸੇ ਪ੍ਰਕਾਰ ਦੀ। ਇੱਥੇ ਅਸੀਂ ਕਿੰਨਾ ਕੁ ਚਿਰ ਲੁਕ ਕੇ ਰਹਾਂਗੇ? ਆਨੰਦਪੁਰ ਲਖਨੌਰ ਸਾਹਿਬ ਇੱਥੇ ਕਿੰਨਾ ਕੁ ਚਿਰ ਲੁਕੇ ਰਹਾਂਗੇ?
ਪਿਤ ਕੋ ਪਲਟਾ ਲੈ ਬੂਚੈ,
ਅਸੀਂ ਆਨੰਦਪੁਰ ਸਾਹਿਬ ਜਾਣਾ ਤੇ ਉੱਥੇ ਜਾ ਕੇ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲਵਾਂਗੇ।
ਕਰੋ ਤੁਰਕ ਕੀ ਜਣਾ ਉਖਾਰਨ।
ਮਾਤਾ ਜੀ ਆਨੰਦਪੁਰ ਸਾਹਿਬ ਜਾ ਕੇ ਪੰਥ ਦੀ ਸਾਜਣਾ ਕਰਨੀ ਹੈ ਔਰ ਤੁਰਕਾਂ ਦੀਆਂ ਜੜਾਂ ਪੁੱਟਣੀਆਂ ਹਨ।
ਬੋਲੇ ਸੋਨਿਆ
ਸ੍ਰੀ
ਕਰੇ ਤੁਰਕ ਕੀ ਜੜਾ ਉਖਾਰਨ, ਮਾਰਨ ਕਰੋ ਜੰਗ ਰਚਦਾਰਨ।
ਤੁਰਕਾਂ ਦੀਆਂ ਜੜਾਂ ਪੁੱਟਾਂਗੇ ਅਸੀਂ ਔਰ ਜੰਗ ਦੇ ਮੈਦਾਨ ਵਿਚ ਭਿਆਨਕ ਜੰਗ ਰਚ ਕੇ ਇਨ੍ਹਾਂ ਤੁਰਕਾਂ ਨੂੰ, ਜ਼ਾਲਮਾਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਮਾਰਾਂਗੇ।
ਅਬ ਲਖਨੌਰ ਵਿਖੇ ਨੇ ਬਸਣਾ।
ਮਾਤਾ ਜੀ ਹੁਣ ਅਸੀਂ ਇੱਥੇ ਲਖਨੌਰ ਸਾਹਿਬ ਨਹੀਂ ਵਸਣਾ।
ਉਜਰਿਓ ਪਿਤਾ ਆਪ ਜੋ ਰਸਨਾ,
ਪਿਤਾ ਜੀ ਨੇ ਆਪ ਆਗਿਆ ਕੀਤੀ ਤੇ ਸਾਡੇ ਪਿਤਾ ਦਾ ਹੁਕਮ ਕਦੇ ਟਲ ਨਹੀਂ ਸਕਦਾ, ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੈ।
ਹੁਣ ਦੁਆ ਮਾਤਨ ਡਰ ਤੋਂ ਪਾਵੇ।
ਮਾਤਾਵਾਂ ਦੋਵਾਂ ਨੇ ਜਦੋਂ ਇਹ ਬਚਨ ਸੁਣੇ ਨਾ, ਕਲਗੀਧਰ ਦੇ ਨਿਡਰਤਾ ਭਰੇ ਬੋਲ ਸੁਣੇ ਤੇ ਦੋਨੋ ਮਾਤਾਵਾਂ ਮਨ ਚ ਡਰਦੀਆਂ ਨੇ।
ਬਹੁ ਵਿਧ ਕਹਿ ਸੁਤ ਕੋ ਸਮਝਾਵੇ,
ਬਹੁ ਪ੍ਰਕਾਰ ਨਾਲ ਕਹਿ ਕੇ ਆਪਣੇ ਪੁੱਤਰ ਨੂੰ ਸਮਝਾਉਂਦੀਆਂ ਨੇ ਮਾਤਾਵਾਂ, ਕਹਿੰਦੀਆਂ ਨੇ
ਇਸ ਵਿਧ ਕੋ ਨ ਕਿਸੇ ਸੁਣਾਵੋ, ਗਹਿ ਆਏ
ਨਾ। ਗੋਬਿੰਦ ਜੀ ਲਾਲ ਜੀ ਏਦਾਂ ਨਾ ਕਹੋ, ਏਦਾਂ ਦੀਆਂ ਗੱਲਾਂ ਨਾ ਕਰੋ। ਦੀਵਾਰਾਂ ਦੇ ਵੀ ਕੰਨ ਹੁੰਦੇ ਨੇ, ਕੰਧਾਂ ਦੇ ਵੀ ਕੰਨ ਹੁੰਦੇ ਨੇ। ਜੇ ਤੁਸੀਂ ਏਦਾਂ ਦੇ ਬੋਲ ਕਹੋਗੇ ਵੀ ਅਸੀਂ ਬਦਲਾ ਲੈਣਾ, ਕਿਤੇ ਐਸਾ ਨਾ ਹੋਵੇ ਬਾਦਸ਼ਾਹ ਦੀਆਂ ਫੌਜਾਂ ਆ ਕੇ ਤੁਹਾਨੂੰ ਤੇ ਸਾਨੂੰ ਵੀ ਪਕੜ ਕੇ ਲੈ ਜਾਣ। ਏਦਾਂ ਮਾਤਾ ਜੀ ਡਰੇ ਹੋਏ ਗੁਰੂ ਕਲਗੀਧਰ ਜੀ ਨੂੰ ਕਹਿੰਦੇ ਨੇ,
ਮੈਂ ਕੋ ਜਾਣਾ ਬਾਸ ਕਰਨ ਤੇ।
ਆਪਾਂ ਲਖਨੌਰ ਚ ਰਹਿ ਰਹੇ, ਇੱਥੇ ਕਿਸੇ ਨੂੰ ਨੀ ਪਤਾ, ਆਪਾਂ ਇਕਾਂਤ ਵਿਚ ਇੱਥੇ ਰਹਿ ਰਹੇ ਆ।
ਬਸੋ ਇਕਾਂਤੀ ਥਲ ਸੁਖਵੰਤੇ,
ਸਾਰੇ ਸੁਖ ਨੇ, ਸੁਵਿਧਾਵਾਂ ਨੇ ਆਪਣੇ ਕੋਲ ਤੇ ਤੁਸੀਂ ਇੱਥੇ ਹੀ ਰਹੋ, ਸਾਨੂੰ ਕੋਈ ਲੋੜ ਨੀ ਆਨੰਦਪੁਰ ਸਾਹਿਬ ਜਾਣ ਦੀ।
ਸੁਣ ਗੁਰ ਮਾਤਨ ਕੋ ਤਬ ਕਹੈ।
ਮਾਤਾ ਜੀ ਹੁਣਾਂ ਦੇ ਬਚਨ ਗੁਰੂ ਕਲਗੀਧਰ ਜੀ ਸੁਣ ਕੇ ਅੱਗੋਂ ਬੋਲੇ,
ਇਸ ਬਚ ਪਰ ਹਮ ਨਿਸ਼ਚਾ ਹੈ।
ਬੋਲੇ ਮਾਤਾ ਜੀ ਸਾਨੂੰ ਆਪਣੇ ਪਿਤਾ ਜੀ ਦੇ ਬਚਨਾਂ ਤੇ ਨਿਸ਼ਚੈ, ਸਾਨੂੰ ਆਪਣੇ ਪਿਤਾ ਜੀ ਦੇ ਕੀਤੇ ਬਚਨਾਂ ਤੇ ਭਰੋਸਾ।
ਕਹਿ ਸੋਏ ਭਵਿਖਤ ਮਾਈ,
ਉਹਨਾਂ ਨੇ ਜੋ ਕਿਹਾ ਹੈ ਉਹ ਭਵਿਖਤ ਵਿਚ ਹੋਵੇਗਾ।
ਅਟਲ ਬਾਕ ਸੋ ਡੋਲੈ ਨਾਈ,
ਉਹਨਾਂ ਦੇ ਵਾਕ ਅਟਲ ਨੇ ਜਿਹੜੇ ਕਦੇ ਡੋਲ ਨਹੀਂ ਸਕਦੇ।
ਕਿਉਂ ਬਿਖਾਦ ਮੈਂ ਚਿੰਤਾ ਕਰੋ,
ਕਿਉਂ ਬਿਨਾਂ ਕਾਰਨ ਤੋਂ ਮਾਤਾ ਜੀ ਤੁਸੀਂ ਆਪਣੇ ਮਨ ਚ ਫਿਕਰ ਕਰਦੇ ਹੋ, ਚਿੰਤਾ ਕਰਦੇ ਹੋ।
ਕਲਿਆਣ ਹਿਰਦੇ ਨਾ ਡਰੋ,
ਤੁਸੀਂ ਮਨ ਚ ਡਰੋ ਨਾ, ਸੁਖ ਹੀ ਹੋਵੇਗਾ ਉੱਥੇ, ਕਲਿਆਣ ਹੀ ਹੋਵੇਗੀ।
ਸਕਲ ਕਲਾ ਸਮਰਾਤੀ ਉਦਾਰੇ, ਚਾਹੇ ਜੋ ਕਰੇ ਸੋ ਪਿਤਾ ਹਮਾਰੇ।
ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਉਦਾਰ ਨੇ, ਉਹ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਜਿਹਨਾਂ ਸਿੱਖਾਂ ਨੂੰ ਭੇਜ ਸਕਦੇ ਨੇ ਤੇ ਆਪ ਵੀ ਆ ਸਕਦੇ ਸੀ। ਉਹ ਸਰਵ ਕਲਾ ਸਮਰੱਥ ਨੇ, ਜੋ ਚਾਹੇ ਮਰਜ਼ੀ ਸਾਡੇ ਪਿਤਾ ਜੀ ਕਰ ਸਕਦੇ ਨੇ।
ਆਪੇ ਜਾਏ ਕੈਦ ਮੈਂ ਪਰੇ,
ਆਪ ਹੀ ਜਾ ਕੇ ਬਾਦਸ਼ਾਹ ਦੀ ਕੈਦ ਵਿਚ ਪਏ ਹਨ।
ਆਪੇ ਤਨ ਤੁਜਬੇ ਉਰ ਧਰੇ,
ਉਹਨਾਂ ਨੇ ਆਪ ਹੀ ਆਪਣਾ ਸਰੀਰ ਤਜਣ ਦਾ ਖਿਆਲ ਬਣਾਇਆ, ਆਪ ਹੀ ਆਪਣੇ ਸਰੀਰ ਤਿਆਗਣ ਦਾ ਸੁਭਾਅ ਬਣਾਇਆ।
ਰੱਬ ਕੇ ਹੈ ਸਹਾਇਕ ਸੋਏ,
ਗੁਰੂ ਜੀ ਤੇ ਸਾਡੇ ਸਾਰਿਆਂ ਦੇ ਸਹਾਇਕ ਨੇ, ਉਹ ਤਾਂ ਸਾਡੇ ਸਾਰਿਆਂ ਦੇ ਮਦਦਗਾਰ ਨੇ।
ਜਿਨ ਹਿਤ ਯਤਨ ਕਰੈ ਕਿਆ ਤੋਏ,
ਉਹਨਾਂ ਵਾਸਤੇ ਅਸੀਂ ਕੀ ਯਤਨ ਕਰ ਸਕਦੇ, ਉਹ ਤਾਂ ਆਪ ਸਾਡੀ ਸਹਾਇਤਾ ਕਰਨ ਵਾਲੇ ਨੇ, ਉਹਨਾਂ ਵਾਸਤੇ ਭਲਾ ਅਸੀਂ ਕੀ ਯਤਨ ਕਰ ਸਕਦੇ ਆ।
ਪੰਜੈ ਰਚੈ ਜਗਤ ਕੋ ਸਾਰੇ,
ਸਾਰੇ ਜਗਤ ਨੂੰ ਭੰਨਣ ਵਾਲੇ ਨੇ, ਸਾਰੇ ਜਗਤ ਨੂੰ ਰਚਣ ਵਾਲੇ ਨੇ, ਸਾਰੇ ਜਗਤ ਨੂੰ ਪਾਲਣ ਵਾਲੇ ਨੇ, ਤਿੰਨੇ ਸ਼ਕਤੀਆਂ ਦੇ ਮਾਲਕ ਨੇ।
ਆ ਗਿਆ ਕਿਆ ਤੁਰਕ ਵਿਚਾਰੇ,
ਵਿਚਾਰੇ ਤੁਰਕ ਮਾਤਾ ਜੀ ਸਾਡੇ ਪਿਤਾ ਜੀ ਦੇ ਸਾਹਮਣੇ ਕੀ ਨੇ, ਇੱਕ ਅੱਖ ਦੇ ਫੋਰ ਚ ਮਹਾਰਾਜ ਇਹਨਾਂ ਸਾਰਿਆਂ ਨੂੰ ਖਤਮ ਕਰ ਸਕਦੇ ਨੇ।
ਇੱਕ ਵਾਕ ਤੇ ਨਾਸ ਕਰਨ ਤੇ,
ਇੱਕ ਵਚਨ ਹੀ ਕਰ ਦੇਣ, ਸਿਰਫ ਵਾਕ ਰਸਨਾ ਤੋਂ ਇੱਕ ਵਾਕ ਕਹਿ ਦੇਣ, ਇੱਕੋ ਵਾਕ ਨਾਲ ਇੱਕੋ ਬਚਨ ਨਾਲ ਸਾਰਿਆਂ ਦਾ ਨਾਸ਼ ਕਰ ਸਕਦੇ ਨੇ।
ਪੀਰ ਅਮੀਰ ਨਹੀਂ ਉਚਰਨ ਤੇ,
ਕੋਈ ਪੀਰ ਅਮੀਰ ਉਪਰ ਹੀ ਨਹੀਂ ਸਕਦਾ ਜੇ ਬਚਨ ਕਰ ਦੇਣ ਸਤਿਗੁਰੂ ਜੀ ਨਾਸ਼ ਹੋਣ ਦਾ।
ਜਿਨ ਹਿਤ ਚਿੰਤਾ ਕਰਨੀ ਉਪਾਏ,
ਮਾਤਾ ਜੀ ਉਹਨਾਂ ਵਾਸਤੇ ਮਨ ਚ ਚਿੰਤਾ ਕਰਨੀ ਜਾਂ ਉਹਨਾਂ ਵਾਸਤੇ ਕੋਈ ਉਪਾ ਕਰਨਾ
ਹੈ, ਬਾਦ ਸੋ ਨਿਸ਼ਫਲ ਜਾਏ,
ਵਿਅਰਥ ਹੈ, ਨਿਸ਼ਫਲ ਹੀ ਹੈ। ਸਾਨੂੰ ਉਹਨਾਂ ਵਾਸਤੇ ਕੀ ਅਸੀਂ ਉਪਾਅ ਕਰ, ਉਹ ਆਪ ਸਮਰੱਥ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਉਹਨਾਂ ਵਾਸਤੇ ਕੋਈ ਉਪਾਅ ਕਰਨਾ ਜਾਂ ਉਹਨਾਂ ਵਾਸਤੇ ਕਿਸੇ ਪ੍ਰਕਾਰ ਦੀ ਚਿੰਤਾ ਕਰਨੀ, ਇਹ ਸਭ ਬਾਦ ਹੈ ਔਰ ਨਿਸ਼ਫਲ ਹੈ।
ਇਤਿਆਦਕ ਬਹੁਤ ਕਹਿ ਸਮਝਾਏ,
ਇਤਿਆਦਕ ਬਹੁਤ ਸਾਰੇ ਬਚਨ ਕਹਿ ਕੇ ਸਤਿਗੁਰਾਂ ਨੇ ਮਾਤਾ ਜੀ ਨੂੰ ਸਮਝਾਇਆ, ਮਾਤਾ ਜੀ ਹੋਣਾ ਨੂੰ ਧੀਰਜ ਦਿੱਤਾ।
ਉੱਤੇ ਸੁਣ ਕੁਝ ਧੀਰਜ ਪਾਏ,
ਆਪਣੇ ਪੁੱਤਰ ਕੋਲੋਂ ਕੁਝ ਬਚਨ ਸੁਣ ਕੇ ਮਾਤਾ ਜੀ ਹੋਣਾ ਨੂੰ ਠਰਾਮਾ ਵੀ ਮਿਲਿਆ, ਧਰਵਾਸ ਵੀ ਮਿਲਿਆ।
ਪਥੇ ਅਨੰਦਪੁਰ ਕੋ ਨਰ ਫੇਰ,
ਉਸੇ ਵਕਤ ਮਾਤਾ ਜੀ ਹੋਣਾ ਨੇ ਸ੍ਰੀ ਅਨੰਦਪੁਰ ਸਾਹਿਬ ਸੇਵਾਦਾਰ ਭੇਜੇ,
ਵਾਹਨ ਹਿਤ ਮੰਗਵਾਵਨ ਕੇਰ,
ਵਾਹਨ ਮੰਗਵਾਏ, ਕਿਉਂਕਿ ਮਾਮਾ ਕਿਰਪਾਲ ਚੰਦ ਜੀ ਅਨੰਦਪੁਰ ਸਾਹਿਬ ਸੀ, ਇੱਥੇ ਸਿਰਫ ਗੁਰੂ ਸਾਹਿਬ ਠਹਿਰੇ, ਬਾਕੀ ਜਿੰਨਾ ਸਾਜੋ ਸਮਾਨ ਸੀ, ਵਾਹਨ ਸੀ, ਰਥਾਂ ਸਨ, ਉਹ ਸਾਰੀਆਂ ਅਨੰਦਪੁਰ ਸਾਹਿਬ ਭੇਜ ਦਿੱਤੀਆਂ ਸੀ ਪਹਿਲਾਂ ਹੀ, ਪਿੱਛੇ ਆਪਾਂ ਕਥਾ ਵਿਚ ਸਰਵਣ ਕਰ ਚੁੱਕੇ ਹਾਂ। ਉਹ ਮਾਤਾ ਜੀ ਹੋਣਾ ਨੇ ਫਿਰ ਵਾਹਨ ਮੰਗਵਾਏ,
ਸ਼੍ਰੀ ਗੁਜਰੀ ਕਹਤੇ ਸਮਝਾਇਓ, ਮਮ ਪ੍ਰਾਤਾ ਸੰਗ ਦਿਓ ਅਲਾਇਓ।
ਮਾਤਾ ਗੁਜਰੀ ਜੀ ਨੇ ਸੇਵਾਦਾਰ ਨੂੰ ਸਮਝਾਇਆ, ਉਹਨੂੰ ਕਿਹਾ ਕਿ ਜਾ ਕੇ ਮੇਰੇ ਭਰਾਤਾ ਯਾਨੀ ਕਿ ਕਿਰਪਾਲ ਚੰਦ ਜੀ ਨੂੰ ਇਹ ਮੇਰੇ ਵੱਲੋਂ ਕਹਿਣਾ,
ਇੱਕ ਤੁਰੰਗ ਮੋਲ ਬਗ ਕੇਰਾ,
ਇੱਕ ਬਹੁਤਾ ਕੀਮਤੀ ਘੋੜਾ ਜਿਹਦਾ ਬਹੁਤ ਜ਼ਿਆਦਾ ਮੁੱਲ ਹੋਵੇ, ਵਡਮੁੱਲਾ ਘੋੜਾ ਹੋਵੇ,
ਲੈ ਆਵੋ ਸ਼ਿੰਗਾਰ ਬਦੇਰਾ,
ਚੰਗੀ ਤਰ੍ਹਾਂ ਸ਼ਿੰਗਾਰ ਕੇ, ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸ਼ਿੰਗਾਰ ਕੇ ਉਹ ਘੋੜਾ ਇੱਥੇ ਲਖਨੌਰ ਸਾਹਿਬ ਲੈ ਕੇ ਆ ਜਾਣਾ।
ਬ੍ਰਿਖ ਬਨ ਜੋੜੋ ਸਿੰਦਨ ਆਨੋ,
ਤੇ ਬਲਦ ਜੋੜ ਕੇ ਸਿੰਦਨ ਰਥਾਂ ਜਿਹੜੀਆਂ ਨੇ ਉਹ ਵੀ ਲੈ ਆਓ,
ਨਾਲ ਬ੍ਰਿੰਦਨ ਲੈ ਕਰ ਪ੍ਰਸਥਾਨੋ,
ਔਰ ਬਹੁਤ ਸਾਰੇ ਸੇਵਾਦਾਰ ਚਾਕਰ ਸਿਪਾਹੀਆਂ ਨੂੰ ਨਾਲ ਲੈ ਕੇ ਆਓ, ਤਾਂ ਜੋ ਇੱਥੋਂ ਲਖਨੌਰ ਸਾਹਿਬ ਤੋਂ ਅਸੀਂ ਅਨੰਦਪੁਰ ਸਾਹਿਬ ਚੱਲ ਸਕੀਏ।
ਜਥਾ ਗੁਰੂ ਕੀ ਦਸ਼ਾ ਸੁਣਾਵੋ,
ਜੋ ਗੁਰੂ ਸਾਹਿਬ ਦਾ ਹੁਕਮ ਹੈ ਉਹ ਵੀ ਜਾ ਕੇ ਕਿਰਪਾਲ ਚੰਦ ਨੂੰ ਸੁਣਾ ਦੇਣਾ।
ਹੁਣ ਚੱਲ ਪਰੋ ਨੀ ਬਿਲਮਾਵੋ,
ਸਾਡਾ ਬਚਨ ਸੁਣਦਿਆਂ ਉੱਥੋਂ ਚੱਲ ਪੈਣ, ਦੇਰੀ ਨਾ ਕਰਨ।
ਇਤਿਹਾਸਕ ਦੇ ਅਪਰ ਸੰਦੇਸੇ,
ਇਤਿਹਾਸਕ ਹੋਰ ਵੀ ਜਿੰਨੇ ਸੁਨੇਹ ਸਨ ਉਹ ਮਾਤਾ ਗੁਜਰੀ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਭੇਜੇ ਨੇ,
ਹਿਰਦੇ ਬਿਸੂਰਤ ਕਸ਼ਟ ਵਿਸ਼ੇਸ਼ੇ,
ਝੂਰਦੇ ਵੀ ਨੇ, ਕਸ਼ਟ ਵੀ ਬੜਾ ਵੱਡਾ, ਦੁੱਖ ਵੀ ਬੜਾ ਵੱਡਾ ਹੈ।
ਸਤਿਗੁਰ ਕੀ ਦਿਸ ਚਿਤਵਤ ਕਨੀ, ਕਹਾ ਕਰੀਏ ਪ੍ਰਭੋ ਜਗ ਧਨੀ।
ਸਤਿਗੁਰਾਂ ਵੱਲੋਂ ਮਾਤਾ ਜੀ ਚਿਤਵਦੇ ਨੇ ਵੀ ਸਤਿਗੁਰੂ ਜੀ ਇਹ ਕੀ ਕਰ ਰਹੇ ਨੇ, ਕਿਹੋ ਜੀ ਉਹਨਾਂ ਨੇ ਆਪਣੇ ਮਨ ਵਿਚ ਜਗਤ ਦੇ ਧਨੀ ਸਤਿਗੁਰਾਂ ਨੇ ਕਿਹੋ ਜੀ ਕੀਤੀ ਹੈ, ਕਿਹੋ ਜੀ ਵਰਤਾਈ ਹੈ।
ਸਾਸ ਨਿਕਟ ਦਿਗ ਤੇ ਜਲ ਛੋਰਾ,
ਆਪਣੀ ਸੱਸ ਮਾਤਾ ਨਾਨਕੀ ਕੋਲ ਬਹਿ ਕੇ ਮਾਤਾ ਗੁਜਰੀ ਦੀ ਅੱਖਾਂ ਵੀ ਭਰ ਆਉਂਦੇ, ਨੇਤਰਾਂ ਚ ਬੜੇ ਪਤ ਵਰਤਾ, ਧਰਮ ਚ ਪੱਕੇ ਸਨ ਮਾਤਾ ਗੁਜਰੀ ਦੇ, ਐਸੇ ਮਹਾਨ ਪਤ ਵਰਤਾ ਮਾਂ ਗੁਜਰੀ ਵਰਗਾ ਕੋਈ ਨਹੀਂ ਹੋ ਸਕਦਾ, ਧੰਨ ਮਾਤਾ ਗੁਜਰੀ ਦੇ। 26 ਸਾਲ ਥੋੜੇ ਨਹੀਂ ਹੁੰਦੇ, ਔਰਾ ਸਾਹਿਬ ਚ ਬੈਠੇ 9ਵੇਂ ਪਾਤਸ਼ਾਹ ਤਪ ਕਰਦੇ ਰਹੇ, ਤੇ 26 ਸਾਲ ਹੀ ਦਰਵਾਜੇ ਤੇ ਬੈਠਾ ਮਾਤਾ ਗੁਜਰੀ ਦੀ ਸੇਵਾ ਵਿਚ ਹਾਜ਼ਰ ਰਹੇ। ਕੋਈ ਛੋਟੀ ਤਪੱਸਿਆ ਨਹੀਂ ਹੈ। ਮਾਤਾ ਗੁਜਰੀ ਦਾ ਆਪਣੇ ਪਤੀ ਨਾਲ ਬੜਾ ਸਨੇਹ ਹੈ। ਨੇਤਰ ਭਰੇ ਹੋਏ ਨੇ, ਅੱਖਾਂ ਸਜਲ ਨੇ ਤੇ ਆਪਣੀ ਸੱਸ ਮਾਤਾ ਨਾਨਕੀ ਕੋਲ ਬਹਿ ਕੇ ਅੱਖਾਂ ਭਰਦੇ ਨੇ।
ਹੁਣ ਹਰ ਨਾਇਨ ਕੋ ਮੂਰਤ,
ਮਾਤਾ ਇਹ ਹੋਣੀ ਹੈ, ਸਾਡੇ ਸਾਹਮਣੇ ਵਰਤਣੀ ਸੀ, ਇਹਨੂੰ ਕੋਈ ਰੋਕ ਨਹੀਂ ਸਕਦਾ।
ਬਿਰਦਾ ਅਧਿਕ ਸੁਤ ਸੁਨਤ ਪ੍ਰਸੰਗ,
ਮਾਤਾ ਨਾਨਕੀ ਜੀ ਵੀ ਬੜੇ ਬਿਰਧ ਹੋ ਚੁੱਕੇ ਨੇ, ਆਪਣੇ ਪੁੱਤਰ ਦਾ ਪ੍ਰਸੰਗ ਸੁਣਦੇ ਨੇ।
ਸੰਕਟ ਦੀਰਘ ਵਿਆਪਤ ਅੰਗ,
ਬੜਾ ਸੰਕਟ ਹੈ ਮਾਤਾ ਨਾਨਕੀ ਦੇ ਮਨ ਵਿਚ, ਬੜਾ ਡਾਢਾ ਦੁੱਖ ਹੈ, ਔਰ ਉਸ ਦੁੱਖ ਕਰਕੇ ਮਾਤਾ ਜੀ ਦੇ ਅੰਦਰ ਜਿਹੜੀ ਪੀੜਾ ਹੈ, ਮਾਂ ਨਾਨਕੀ ਦੇ, ਮਾਂ ਦੇ ਅੰਦਰ ਮਮਤਾ ਵੀ ਹੈ ਨਾ, ਤੇ ਮਾਂ ਦੀ ਮਮਤਾ ਬੜੀ ਡਾਢੀ ਹੁੰਦੀ ਹੈ, ਤੇ ਮਾਂ ਦੇ ਮਨ ਦੀ ਉਹ ਮਮਤਾ, ਹਾਲਾਂਕਿ ਪੂਰਨ ਨੇ ਮਾਤਾ ਨਾਨਕੀ ਜੀ ਵਿਚ, ਕੋਈ ਅਧੂਰਾ ਪਨ ਨਹੀਂ ਹੈ, ਪਰ ਪੁੱਤਰ ਦਾ ਪਿਆਰ ਵੀ ਆ ਜਾਂਦਾ ਹਿਰਦੇ ਚ, ਮਮਤਾ ਵੀ ਆ ਜਾਂਦੀ ਹੈ। ਹਾਂਜੀ,
ਟਿਗ ਮਸੰਦ ਜੇ ਤਾ ਸਮਝਾਵੇ, ਸਤਿਗੁਰ ਕਰੇ ਜਥਾ ਉਰ ਭਾਵੇ।
ਲਾਗੇ ਉਹ ਮਸੰਦ ਵੀ ਸੀ ਜਿਹਦੇ ਘਰ ਮਾਤਾ ਜੀ ਹੁਣੀ ਠਹਿਰੇ ਹੋਏ, ਭਾਈ ਜੇਠਾ ਜੀ, ਉਹ ਮਾਤਾ ਜੀ ਹੁਣਾਂ ਨੂੰ ਸਮਝਾਉਂਦਾ। ਭਾਈ ਜੇਠਾ ਕਹਿੰਦਾ, ਮਾਤਾ ਜੀ, ਸਤਿਗੁਰੂ ਜੀ ਉਹੀ ਕੁਝ ਕਰ ਰਹੇ ਨੇ ਜੋ ਉਹਨਾਂ ਦੇ ਮਨ ਨੂੰ ਭਾਉਂਦਾ ਹੈ, ਜੋ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਹੈ।
ਤੋ ਅੰਤ ਤਨ ਕੋ ਨਿਜ ਜਾਨ,
ਫਿਰ ਵੀ ਉਹਨਾਂ ਨੇ ਆਪਣੇ ਸਰੀਰ ਦਾ ਅੰਤਮ ਸਮਾਂ ਜਾਣ ਕੇ,
ਤੁਰਕ ਤੇਜ ਕੋ ਚਾਹਤ ਹਾਨ,
ਤੁਰਕਾਂ ਦੇ ਤੇਜ ਦਾ ਨਾਸ ਕਰਨਾ ਚਾਹੁੰਦੇ ਨੇ। ਤੁਰਕਾਂ ਦਾ ਜਿਹੜਾ ਇਹ ਤੇਜ ਹੈ, ਪ੍ਰਤਾਪ ਹੈ, ਇਹਦਾ ਨਾਸ ਕਰਨਾ ਚਾਹੁੰਦੇ ਹਨ।
ਤੁਮ ਕੋ ਹੋਤ ਸਨੇ ਕਨੇਰੇ,
ਮਾਤਾ ਜੀ ਤੁਹਾਡੇ ਮਨ ਵਿਚ ਆਪਣੇ ਸਾਹਿਬਜ਼ਾਦੇ ਦਾ, ਆਪਣੇ ਪੁੱਤਰ ਦਾ ਭਾਰੀ ਸਨੇਹ ਹੈ, ਬਹੁਤ ਜ਼ਿਆਦਾ ਸਨੇਹ ਹੈ।
ਗੁਰ ਕੋ ਹਰਕ ਸ਼ੋਕ ਨੈ ਨੇਰੇ,
ਪਰ ਸਤਿਗੁਰਾਂ ਨੂੰ ਨਾ ਤਾਂ ਹਰਕ ਹੈ ਨਾ ਸੋਗ ਹੈ, ਉਹਨਾਂ ਨੂੰ ਕੋਈ ਹਰਕ ਸੋਗ ਨਹੀਂ। ਮਾਤਾ ਜੀ ਤੁਹਾਡੇ ਮਨ ਚ ਤਾਂ ਪੁੱਤਰ ਦਾ ਸਨੇਹ ਆਉਂਦਾ, ਪਰ ਸਤਿਗੁਰਾਂ ਦੇ ਮਨ ਦੇ ਵਿਚ ਨਾ ਕੋਈ ਹਰਕ ਹੈ ਤੇ ਨਾ ਹੀ ਸੋਗ ਹੈ।
ਤੋ ਤਿੰਨੋ ਕੇ ਨੀਤੀ ਅਨੁਸਾਰੇ ਰੈਬੋ ਆਖੀਰ ਦੇ ਵਿਚਾਰੇ,
ਉਹਨਾਂ ਦੇ ਨਿਤ ਅਨੁਸਾਰ ਹੋ ਕੇ ਰਹਿਣਾ, ਇਹੀ ਸਾਡੇ ਲਈ ਚੰਗਾ, ਸਾਡੇ ਲਈ ਭਲਾ ਇਹ ਹੈ ਕਿ ਸਾਨੂੰ ਉਹਨਾਂ ਦੀ ਆਗਿਆ ਵਿਚ ਰਹਿਣਾ ਚਾਹੀਦਾ, ਉਹਨਾਂ ਦੇ ਹੁਕਮ ਦੇ ਵਿਚ ਰਹਿਣਾ ਚਾਹੀਦਾ, ਔਰ ਉਹਨਾਂ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ।
ਤਿੰਨ ਸਥਾਨ ਅਬ ਸਾਹਿਬ ਜ਼ਾਦਾ,
ਉਹਨਾਂ ਦੀ ਥਾਂ ਤੇ ਇਸ ਵੇਲੇ ਤੁਹਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ, ਕਲਗੀਧਰ ਜੀ, ਦਸਵੇਂ ਪਾਤਸ਼ਾਹ ਜੀ ਬਿਰਾਜਮਾਨ ਨੇ।
ਪ੍ਰਿਤ ਪਾਰੋ ਸਭ ਦੇ ਅਹਿਲਾਦਾ,
ਤੁਸੀਂ ਇਹਨਾਂ ਦੀ ਭਲੀ ਪ੍ਰਕਾਰ ਨਾਲ ਪਰਵਰਿਸ਼ ਕਰੋ, ਇਹਨਾਂ ਦੀ ਪਾਲਣਾ ਕਰੋ।
ਜਥਾ ਕਹੇ ਕਰੀਏ ਤਿਮ ਬਾਤੇ, ਦੇਖਤ ਰਹੀਏ ਸੀਤਲ ਛਾਤੇ।
ਜਿਵੇਂ ਕਲਗੀਧਰ ਜੀ ਕਹਿੰਦੇ ਨੇ, ਇਹਨਾਂ ਦਾ ਉਸੇ ਤਰ੍ਹਾਂ ਬਚਨ ਮੰਨੋ, ਤੁਹਾਡੇ ਵਾਸਤੇ ਇਹੀ ਕਰਤੱਵ ਹੈ, ਇਹਨਾਂ ਦੀ ਆਗਿਆ ਵਿਚ ਚੱਲੋ, ਜਿਵੇਂ ਕਹਿੰਦੇ ਨੇ ਉਸੇ ਤਰ੍ਹਾਂ ਚੱਲੋ, ਤੇ ਇਹਨਾਂ ਦੇ ਦਰਸ਼ਨ ਕਰਕੇ ਆਪਣੀ ਛਾਤੀ ਸ਼ੀਤਲ ਕਰੋ, ਆਪਣਾ ਹਿਰਦਾ ਠੰਡਾ ਕਰੋ।
ਕਬ ਕਬ ਜੇਠਾ ਕਹਿ ਪਰਚਾਵੇ,
ਕਈ ਵਾਰ ਭਾਈ ਜੇਠਾ ਜੀ ਬਚਨ ਕਰ ਕਰਕੇ ਮਾਤਾ ਜੀ ਹੋਣਾ ਨੂੰ ਪਰਚਾਉਂਦੇ ਨੇ, ਮਾਤਾ ਜੀ ਦਾ ਖਿਆਲ ਇਸ ਪਾਸੇ ਲਾਉਂਦੇ ਨੇ।
ਸਕਲ ਬਿਦਨ ਕੀ ਸੇਵ ਕਮਾਵੇ,
ਸਰਬ ਪ੍ਰਕਾਰ ਦੀ ਸੇਵਾ ਭਾਈ ਜੇਠਾ ਜੀ ਗੁਰੂ ਕੇ ਮਾਤਾ ਜੀ ਦੇ ਲੰਗਰਾਂ ਵਾਸਤੇ ਹਰ ਪ੍ਰਕਾਰ ਦੀ ਸੇਵਾ ਵਿਚ ਭਾਈ ਜੇਠਾ ਜੀ ਹਾਜ਼ਰ ਰਹਿੰਦੇ ਤੇ ਸੇਵਾ ਕਮਾਉਂਦੇ ਨੇ।
ਅਪਰ ਕਥਾ ਲਖ ਨੂਰ ਜੁਕੀਨ, ਵਰਨਨ ਕਰੋ ਪ੍ਰੇਮ ਰਸ ਪੀਨ।
ਹੋਰ ਵੀ ਜਿਹੜੀ ਕਥਾ ਲਖਨੌਰ ਸਾਹਿਬ ਦੀ, ਕਿਉਂਕਿ ਜਦੋਂ ਪਟਨਾ ਸਾਹਿਬ ਤੋਂ ਸਤਿਗੁਰੂ ਲਖਨੌਰ ਆ ਗਏ ਤੇ ਲਖਨੌਰ ਸਾਹਿਬ ਆ ਕੇ ਸਤਿਗੁਰਾਂ ਨੇ ਕੁਝ ਕੌਤਕ ਵੀ ਕੀਤੇ ਨੇ। ਇੱਥੇ ਮਹਾਰਾਜ ਜੀ ਨੇ ਅੰਬਾਲੇ ਦੀ ਧਰਤੀ ਤੇ ਚਿੜੀਆਂ ਤੋਂ ਬਾਜ ਵੀ ਤੁੜਾਏ ਨੇ। ਉਹ ਜਿਹੜੀ ਉਹਨਾਂ ਦਿਨਾਂ ਦੀ ਕਥਾ ਕਿ ਲਖਨੌਰ ਸਾਹਿਬ ਚ ਜਿਵੇਂ ਮਹਾਰਾਜ ਜੀ ਨੇ ਲੀਲਾ ਕੀਤੀ, ਨੇੜੇ ਤੇੜੇ ਪਿੰਡਾਂ ਵਿਚ ਵੀ ਸਤਿਗੁਰਾਂ ਨੇ ਚਰਨ ਪਾਏ, ਮਰਦੋਂ ਸਾਹਿਬ ਅਸਥਾਨ ਹੈ, ਫਿਰ ਹੋਰ ਕੁਝ ਦੂਰੀ ਤੇ ਗੁਰਦੁਆਰਾ ਭਾਨੋ ਖੇੜੀ ਸਾਹਿਬ ਜਿੱਥੇ ਗੇਂਦਸਰ ਸਾਹਿਬ ਅਸਥਾਨ ਹੈ, ਉਹਨਾਂ ਅਸਥਾਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰਦੇ ਰਹੇ, ਉਹਨਾਂ ਸਾਰੇ ਅਸਥਾਨਾਂ ਦੀ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਵੀ ਇੱਥੇ ਵਰਣਨ ਕਰਦੇ। ਲਖਨੌਰ ਸਾਹਿਬ ਦੀ ਸਾਰੀ ਕਥਾ ਕਹਿ ਕੇ ਫਿਰ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਪ੍ਰਸੰਗ ਅੱਗੇ ਫਿਰ ਟੋਰਨਗੇ। ਉਹ ਕਥਾਵਾਂ ਸਮੇਂ ਸਮੇਂ ਨਾਲ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।